दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादश गुरिंड कौ मेरी है परनाम। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दे पावन पवित्र इतिहास नू आपन जी श्रवण कर रहे सी। इतिहास दे विच प्रसंग चल रहा है भगत कबीर जी दा। ज्ञानी नारायण सिंह जी ने भगत माला दे विच जिस तरह भगत कबीर जी दी कथा नू अंकित किया है वह मैं साध संगत दे सन्मुख अर्ज कर रहा सी। कल इथों तक प्रसंग पहुंचा सी कि कबीर नू आख्या बादशाह ने कि तेनू पानी दे विच डोब के मारिया जाएगा, सारी दुनिया तेरे इस हशर नू देखेगी क्योंकि तू काफर है, तू बागी है, तू मेरे भी हुक्म दे विरुद्ध चलदा है। कल इथों तक कथा पहुंची सी, अज इथों अगे मैं प्रारंभ करदा। बादशाह दी जबानों उपरोक्त हुक्म सुन के कबीर जी घबराए नहीं, डरे नहीं, सगों उन्हां दे चेहरे ते खुशी दी लहर दौड़ गई। ਉਹਨਾਂ ਨੇ ਆਪਣੇ ਰਾਮ ਨੂੰ ਚੇਤੇ ਕੀਤਾ, ਉਹਦਾ ਰਾਮ ਅੰਗ ਸੰਗ ਰਹਿੰਦਾ ਸੀ, ਉਹਦੇ ਰਾਮ ਨੇ ਉਸਦੀ ਆਤਮਾ ਨੂੰ ਤਕੜਿਆ ਕੀਤਾ। ਉਹਦਾ ਰਾਮ ਤਾਂ ਬਾਦਸ਼ਾਹ ਨੂੰ ਕੌਤਕ ਦਿਖਾਲ ਕੇ ਉਸ ਨੂੰ ਸਿੱਖਿਆ ਦੇਣੀ ਚਾਹੁੰਦਾ ਸੀ। ਰਾਮ ਨੇ ਕਬੀਰ ਨੂੰ ਪ੍ਰੇਰਿਆ ਤੇ ਬਾਦਸ਼ਾਹ ਨੂੰ ਉੱਤਰ ਦਿੱਤਾ, ਫਿਰ ਗੌੜੀ ਰਾਗ ਦੇ ਵਿੱਚ ਲਿਖੇ ਹੋਏ ਸ਼ਬਦ ਦੇ ਦੁਆਰਾ ਭਗਤ ਕਬੀਰ ਜੀ ਨੇ ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾਂ ਰਾਖੈ ਕਵਣਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿਆ ਸਮਾਏ ਰਹਾਓ ਕਾਕੋ ਜਰੈ ਕਾਹੇ ਹੋਏ ਹੀਨ ਨਟ ਵਟ ਖੇਲੈ ਸਾਰਗ ਪਾਨ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ। ਇਹ ਉਚਾਰਨ ਕੀਤਾ ਭਗਤ ਕਬੀਰ ਜੀ ਨੇ। हे इस धरती दे बादशाह ओ परमात्मा आप ही अग है ते आप ही हवा है, जे उसने किसे नू साड़ना होवे ता कोई रख नहीं सकदा। जीव नू मारना जां जिउंदे रखना बंदे दे वस नहीं, सगों उस शक्तिवान परमात्मा दे हथ है। जिन्ना इंसाना नू अपने जीवन दे अंत दा पता नहीं ओ ऐसे उपराले करदे ने कि किसे नू मारन जां साड़न दा। जे राम दा सिमरन करदिआं सड़ वी जाइए तां हर्ज की है, आत्मा विच राम दा वास है, ना कोई किसे नू मारदा ते ना ही कोई किसे नू साड़दा है, ना कोई रखदा है। ए तां उसे तरह है जिवें मदारी वट्टे नाल कई हेरां फेरियां करके तमाशा करदा है पर किसे नू समझ नहीं पैंदी, तिवें परमात्मा खेल कर करके ਦੇਖਦਾ ਤੇ ਖੁਸ਼ ਹੁੰਦਾ ਹੈ। ਕਬੀਰ ਜੀ ਆਖਦੇ ਨੇ, ਦੋ ਅੱਖਰ ਭਾਵ ਕੇ ਰਾਰਾ ਤੇ ਮਮਾ ਦਾ ਸਿਮਰਨ ਕਰੋ, ਭਾਵ ਕੇ ਰਾਮ ਦਾ ਸਿਮਰਨ ਕਰੋ, ਜੋ ਮਰਜ਼ੀ ਉਹ ਕਰ ਲੈ, ਜੇ ਮੇਰਾ ਮਾਲਕ ਰਾਮ ਹੋਵੇਗਾ ਤਾਂ ਡੁੱਬਣੋ ਸੜਨੋ ਬਚਾ ਲਵੇਗਾ, ਤਰਲੇ ਕੱਢਣ ਦਾ ਕੋਈ ਲਾਭ ਨਹੀਂ। ਹੇ ਬਾਦਸ਼ਾਹ ਸਿਕੰਦਰ, ਕਰ ਜੋ ਚਿੱਤ ਦੇ ਵਿੱਚ ਆਵੇ, ਬੰਦਾ ਤਾਂ ਰਾਮ ਦਾ ਹੈ। ਪਰਮਾਤਮਾ ਉੱਤੇ ਕਬੀਰ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਬਾਦਸ਼ਾਹ ਨੂੰ ਹੋਣਾ ਤਾਂ ਖੁਸ਼ ਚਾਹੀਦਾ ਸੀ ਕਿ ਉਸਦੀ ਪ੍ਰਜਾ ਵਿੱਚ ਐਸੇ ਭਗਤੀ ਪਿਆਰ ਤੇ ਏਕਤਾ ਵਾਲੇ ਬੰਦੇ ਹਨ ਤੇ ਪ੍ਰਚਾਰ ਹੁੰਦਾ ਸੀ, ਪਰ ਉਹ ਪੁੱਠੀ ਮਤ ਵਾਲਾ ਬਾਦਸ਼ਾਹ ਜੋ ਨੇਕੀ ਦੀ ਤਾਂ ਬੰਦੀ ਕਰਾਉਣੀ ਚਾਹੁੰਦਾ ਸੀ, ਗੁੱਸੇ ਵਿੱਚ ਆ ਗਿਆ। ਉਸਨੇ ਕੱਪੜਿਆਂ ਤੋਂ ਬਾਹਰ ਹੋ ਕੇ ਆਖਿਆ, ਕਬੀਰ ਨੂੰ ਸੰਗਲਾਂ ਦੇ ਨਾਲ ਜੋੜ ਕੇ ਗੰਗਾ ਦੇ ਡੂੰਘੇ ਪਾਣੀ ਦੇ ਵਿੱਚ ਸੁੱਟ ਦਿਓ, ਆਪੇ ਡੁੱਬ ਕੇ ਮਰ ਜਾਵੇਗਾ। ਸਾਡੇ ਰਾਜ ਵਿੱਚ ਐਸੇ ਪੁਰਸ਼ ਦਾ ਫਿਰਨਾ, ਤੁਰਨਾ ਤੇ ਬੋਲਣਾ ਖਤਰੇ ਤੋਂ ਖਾਲੀ ਨਹੀਂ। ਇਹ ਕਾਫਰ ਹੈ, ਇਹ ਉੱਜੜ ਹੈ। ਉਸ ਵੇਲੇ ਬਾਦਸ਼ਾਹ ਦੀ ਜ਼ਬਾਨੋਂ ਨਿਕਲਿਆ ਹੋਇਆ ਹਰ ਬੋਲ ਕਾਨੂੰਨ ਹੁੰਦਾ ਸੀ, ਜਿਸ ਕਾਨੂੰਨ ਦੀ ਕਿਤੇ ਅਪੀਲ ਨਹੀਂ ਸੀ ਹੋ ਸਕਦੀ। ਬਿਨਾਂ ਸੋਚੇ ਸਮਝੇ ਬਾਦਸ਼ਾਹ ਨੇ ਕਬੀਰ ਨੂੰ ਮੌਤ ਦੰਡ ਦਾ ਹੁਕਮ ਦੇ ਦਿੱਤਾ। ਬਾਦਸ਼ਾਹ ਕੋਲ ਸਰਕਾਰੀ ਬੰਦੇ ਖਲੋਤੇ ਸਨ, ਉਨ੍ਹਾਂ ਨੇ ਕੋਤਵਾਲ ਵੱਲ ਇਸ਼ਾਰਾ ਕੀਤਾ। ਉਹ ਛੇਤੀ ਨਾਲ ਅੱਗੇ ਵਧਿਆ ਤੇ ਕਬੀਰ ਨੂੰ ਬਾਹੋਂ ਫੜ ਕੇ ਬਾਹਰ ਲੈ ਗਿਆ। ਕਬੀਰ ਗ੍ਰਿਫਤਾਰ ਕੀਤਾ ਗਿਆ। ਮੌਲਵੀ ਕਾਜ਼ੀ ਤੇ ਪੰਡਿਤ ਬਹੁਤ ਖੁਸ਼ ਹੋਏ। ਉਹ ਤਾਲੀਆਂ ਮਾਰ ਮਾਰ ਕੇ ਹੱਸਣ ਲੱਗੇ ਤੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਸਨ, ਪਰ ਕਬੀਰ ਦੇ ਸ਼ਰਧਾਲੂ ਤੇ ਸ਼ਹਿਰ ਦੇ ਨੇਕ ਆਦਮੀਆਂ ਦੇ ਘਰੀ ਸੋਗ ਛਾ ਗਿਆ। ਉਹ ਹਾਹਾਕਾਰ ਕਰਨ ਲੱਗੇ। ਜਿਹੜਾ ਵੀ ਸੁਣਦਾ ਗਿਆ ਉਹ ਹੀ ਗੰਗਾ ਕਿਨਾਰੇ ਵੱਲ ਨੱਸ ਜਾਂਦਾ ਰਿਹਾ। ਹਮਦਰਦੀਆਂ, ਮਿੱਤਰਾਂ, ਦੁਸ਼ਮਣਾਂ ਤੇ ਤਮਾਸ਼ਬੀਨਾਂ ਨੇ ਭੀੜ ਕਰ ਦਿੱਤੀ। ਇੱਕ ਅਨੋਖਾ ਹੀ ਨੇਕੀ ਤੇ ਬਦੀ ਦਾ ਅਖਾੜਾ ਰਚਿਆ ਗਿਆ, ਵੈਸਾ ਹੀ ਜੈਸਾ ਕਿ ਕਦੇ ਪ੍ਰਹਿਲਾਦ ਦੇ ਸਮੇਂ ਰਚਿਆ ਗਿਆ ਸੀ। ਸੰਗਲ ਮਾਰ ਕੇ ਕਬੀਰ ਨੂੰ ਜਕੜਿਆ ਗਿਆ, ਹੱਥ ਤੇ ਪੈਰ ਕੱਸ ਕੇ ਬੰਨ ਦਿੱਤੇ ਗਏ। ਜਲਾਦ ਨੂੰ ਆਗਿਆ ਦਿੱਤੀ, ਉਹ ਬੰਨੇ ਹੋਏ ਹੱਥਾਂ ਪੈਰਾਂ ਦੇ ਵਿੱਚ ਹੀ ਬਾਂਸ ਪਾ ਕੇ ਕਬੀਰ ਨੂੰ ਇਸ ਤਰ੍ਹਾਂ ਚੁੱਕ ਤੁਰੇ ਜਿਵੇਂ ਮਰੇ ਹੋਏ ਪਸ਼ੂ ਨੂੰ ਚੁੱਕੀਦਾ ਹੈ, ਕਿਉਂਕਿ ਮੁਸਲਮਾਨ ਕੋਤਵਾਲ ਕਬੀਰ ਦੀ ਨਿਰਾਦਰੀ ਕਰਨਾ ਚਾਹੁੰਦਾ ਸੀ। ਉਸ ਨੂੰ ਇਹ ਗੁੱਸਾ ਸੀ ਕਿ ਮੁਸਲਮਾਨ ਹੁੰਦਿਆਂ ਹੋਇਆਂ ਕਬੀਰ ਹਿੰਦੂ ਧਰਮ ਵੱਲ ਕਿਉਂ ਵਧੀ ਜਾਂਦਾ ਹੈ। ਭਾਵੇਂ ਖੁਦਾ, ਅੱਲਾ, ਰਾਮ, ਭਗਵਾਨ, ਰੱਬ, ਪਰਮੇਸ਼ਰ ਤੇ ਅਕਾਲ ਪੁਰਖ ਉਸ ਸਰਵ ਸ਼ਕਤੀਵਾਨ ਪਰਮਾਤਮਾ ਦੇ ਹੀ ਵੱਖਰੇ ਵੱਖਰੇ ਨਾਮ ਹਨ, ਪਰ ਭੁੱਲੜ ਮੁਸਲਮਾਨ ਆਗੂ ਤੇ ਹਾਕਮ ਮੁਸਲਮਾਨ ਦੀ ਜ਼ਬਾਨੋਂ ਰਾਮ ਨਾਮ ਦਾ ਸ਼ਬਦ ਉਚਾਰਨਾ ਬਹੁਤ ਮਾੜਾ ਸਮਝਦੇ ਸਨ। ਕਬੀਰ ਨੂੰ ਗੰਗਾ ਕਿਨਾਰੇ ਲੈ ਗਏ। ਹਜ਼ਾਰਾਂ ਲੋਕ ਨਾਲ ਸਨ, ਦੇਖਣ ਵਾਲੇ ਕਿਨਾਰੇ ਤੇ ਇਕੱਠੇ ਹੋ ਗਏ ਸਨ। ਆਖਦੇ ਹਨ ਕਿ ਬਾਦਸ਼ਾਹ ਸਿਕੰਦਰ ਲੋਧੀ ਵੀ ਦੇਖਣ ਵਾਸਤੇ ਅੱਪੜ ਗਿਆ। ਉਹ ਇਕੱਲਾ ਨਹੀਂ ਸੀ, ਉਹਦੇ ਨਾਲ ਉਸ ਦੀਆਂ ਬੇਗਮਾਂ ਵੀ ਸਨ, ਉਹ ਵੀ ਰਾਮ ਦੀ ਸ਼ਕਤੀ ਵੇਖਣ ਆਈਆਂ ਸਨ। ਗੰਗਾ ਦਾ ਜਲ ਠਾਠਾ ਮਾਰ ਰਿਹਾ ਸੀ, 10-10 ਫੁੱਟ ਉੱਚੇ ਕੱਪੜ ਪੈਂਦੇ ਸਨ। ਕੱਪੜ ਨਹੀਂ, ਸ਼ਾਇਦ ਗੰਗਾ ਖੁਸ਼ ਹੋ ਕੇ ਉਛਲ ਰਹੀ ਸੀ ਕਿ ਰਾਮ ਭਗਤ ਉਹਦੀ ਗੋਦ ਵਿੱਚ ਖੇਡਣ ਵਾਸਤੇ ਆ ਰਿਹਾ ਸੀ। ਰਾਮ ਭਗਤ ਨੂੰ ਗੋਦ ਖਿਡਾ ਕੇ ਉਹ ਆਪਣਾ ਜੀਵਨ ਸਫਲ ਕਰਨਾ ਚਾਹੁੰਦੀ ਸੀ। ਉਹ ਤਾਂ ਅੰਗ ਸੰਗ ਅਗੰਮੀ ਖੁਸ਼ੀ ਨਾਲ ਦੀਵਾਨਾ ਹੋ ਰਿਹਾ ਸੀ। ਉਹ ਤਾਂ ਉੱਪਰ ਆ ਕੇ ਛੇਤੀ ਤੋਂ ਛੇਤੀ ਕਬੀਰ ਦੇ ਚਰਨ ਛੋਹਣ ਵਾਸਤੇ ਉਤਾਵਲੀ ਸੀ, ਭਾਵ ਕੇ ਗੰਗਾ। ਪਰ ਮੂਰਖ ਲੋਕ ਗੰਗਾ ਦਾ ਚੜਾ ਦੇਖ ਕੇ ਖੁਸ਼ ਸਨ ਕਿ ਛੇਤੀ ਡੁੱਬ ਕੇ ਕਿਧਰੇ ਰੁੜ ਜਾਵੇਗਾ, ਕੋਈ ਨਹੀਂ ਰਹੇਗਾ ਕਬੀਰ ਦਾ ਨਾਮ ਲੈਣ ਵਾਲਾ। ਸਰਕਾਰੀ ਬੇੜਾ ਕਿਨਾਰੇ ਲਾਇਆ ਗਿਆ। ਪਿਆਦਿਆਂ ਤੇ ਜਲਾਦਾਂ ਨੇ ਕਬੀਰ ਨੂੰ ਚੁੱਕ ਕੇ ਬੇੜੇ ਪਾਵ ਕੇ ਵੱਡੀ ਬੇੜੀ ਦੇ ਵਿੱਚ ਰੱਖ ਦਿੱਤਾ। ਬੇੜੇ ਦੇ ਰੱਸੇ ਖੋਲ ਦਿੱਤੇ ਗਏ। ਮਲਾਹਾਂ ਨੇ ਚੱਪੂ ਚਲਾਏ। ਬੇੜਾ ਗੰਗਾ ਦੀ ਚੌੜਾਈ ਵੱਲ ਚਲਿਆ ਗਿਆ। ਪਾਣਾ ਰੱਬ ਦਾ ਸੁੱਕੇ ਅੰਬਰ ਹੀ, ਹਨੇਰੀ ਤੇ ਕਾਲੀ ਘਟਾ ਆ ਗਈ। ਧਰਤੀ ਲੋਕਾਂ ਨੇ ਕਿਹਾ, ਮੁਗਲਾਂ ਉੱਤੇ ਭਗਵਾਨ ਕ੍ਰੋਪ ਹੋਇਆ ਹੈ, ਉਹ ਆਪਣੇ ਭਗਤ ਦੀ ਰਾਖੀ ਕਰੇਗਾ, ਬੇੜੇ ਨੂੰ ਡੋਬੇਗਾ। ਪਰ ਇਸ ਗੱਲ ਤੋਂ ਹੋਰ ਹੈਰਾਨੀ ਹੋਈ ਕਿ ਬੱਦਲ ਤੇ ਝੱਖੜ ਆਇਆ ਅਤੇ 5 ਮਿੰਟਾਂ ਵਿਚ ਹੀ ਅੱਗੇ ਲੰਘ ਗਿਆ। ਬੇੜਾ ਨਾ ਡੁੱਬਾ ਕਿਨਾਰੇ ਖਲੋਤਿਆਂ ਨੂੰ ਸਾਫ ਦਿਖਾਈ ਦਿੰਦਾ ਰਿਹਾ। ਜਦੋਂ ਬੇੜਾ ਗੰਗਾ ਦੇ ਅੱਧ ਵਿਚ ਚਲਿਆ ਗਿਆ, ਜਿੱਥੇ ਪਾਣੀ ਬਹੁਤ ਡੂੰਘਾ ਤੇ ਤੇਜ਼ ਚਾਲ ਦੇ ਨਾਲ ਚਲਦਾ ਸੀ, ਉਸ ਥਾਂ ਪਿਆਦਿਆਂ ਤੇ ਜਲਾਦਾਂ ਨੇ ਕਬੀਰ ਨੂੰ ਚੁੱਕ ਕੇ ਗੰਗਾ ਵਿਚ ਸੁੱਟ ਦਿੱਤਾ। ਗੰਗਾ ਵਿਚ ਡਿੱਗਦੇ ਸਾਰ ਕਬੀਰ ਨੇ ਕਿਹਾ, ਹੇ ਰਾਮ ਤੇਰਾ ਆਸਰਾ, ਤੁਸੀਂ ਮੇਰੇ ਜੀਵਨ ਦਾਤੇ। ਕਬੀਰ ਜੀ ਨੇ ਪਾਣੀ ਤੇ ਤਰਦਿਆਂ ਹੋਇਆ ਆਕਾਸ਼ ਵੱਲ ਦੇਖ ਕੇ ਆਪਣੇ ਰਾਮ ਨੂੰ ਚੇਤੇ ਕੀਤਾ ਤੇ ਗੌਂਡ ਰਾਗ ਦੇ ਵਿਚ ਉਸ ਵੇਲੇ ਕਬੀਰ ਜੀ ਨੇ ਇਕ ਸ਼ਬਦ ਉਚਾਰਨ ਕੀਤਾ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਦਿਸ ਗਗਨ ਰਹਾਇਲੇ, ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨ ਸਹਿ ਗਗਨ ਨਾ ਜਾਇਲੇ। ਮੋਹ ਬੈਰਾਗ ਭਇਓ, ਇਹ ਜੀਉ ਆਏ ਕਹਾ ਗਯੋ ਰਹਾਓ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾ ਤੇ ਕੀਨ ਰੇ, ਕਰਮ ਬਦ ਤੁਮ ਜੀਉ ਕਹਤ ਹੋ, ਕਰਮਹਿ ਕਿਨ ਜੀਉ ਦੀਨ ਰੇ, ਹਰ ਮਹਿ ਤਨ ਹੈ ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਜੇ ਹੋਏ ਸੋ ਹੋਏ ਰੇ। ਹੇ ਰਾਮ ਆਕਾਸ਼ ਪਿੱਛੇ ਆਕਾਸ਼ ਤੇ ਪਤਾਲ ਪਿੱਛੋਂ ਵੀ ਪਤਾਲ, ਤੁਸਾਂ ਦੀ ਮਾਇਆ ਦਾ ਪਸਾਰਾ ਐਸਾ ਹੈ ਜਿਵੇਂ ਆਕਾਸ਼ ਤੇ ਬੱਦਲ ਆ ਜਾਂਦੇ ਹਨ, ਪਰ ਜਦੋਂ ਬੱਦਲ ਪਰੇ ਹੋਣ ਤਾਂ ਆਕਾਸ਼ ਸਾਫ ਉਸੇ ਤਰ੍ਹਾਂ ਰਹਿੰਦਾ ਹੈ, ਉਹ ਨਹੀਂ ਜਾਂਦਾ। ਇਸੇ ਤਰ੍ਹਾਂ ਪ੍ਰਮਾਤਮਾ ਅਮਰ ਰਹਿੰਦਾ ਹੈ। ਕਬੀਰ ਜੀ ਆਖਦੇ ਹਨ, ਮੈਨੂੰ ਆਪ ਦਾ ਵੈਰਾਗ ਪਿਆਰਾ ਹੋ ਗਿਆ ਹੈ, ਇਹ ਜੀਵ ਆ ਕੇ ਕਿੱਥੇ ਜਾਏ। ਇਹ ਚੋਜ ਅੱਛਾ ਹੈ ਕਿ 5 ਤੱਤ ਮਿਲਾ ਕੇ ਸਰੀਰ ਨੂੰ ਬਣਾਇਆ ਹੈ, ਇਹ ਤੱਤ ਕਿੱਥੋਂ ਲਿਆਂਦੇ? ਭਾਵ ਤੱਤਾਂ ਦਾ ਕਰਤਾ ਵੀ ਤਾਂ ਆਪ ਹੈ, ਕਰਮਾਂ ਦੇ ਕਾਰਨ ਹੀ ਸਭ ਕੁਝ ਹੈ, ਸਭ ਤੁਸਾਂ ਦੀ ਕਿਰਪਾ ਹੈ। ਮੇਰਾ ਸਰੀਰ ਤੁਸਾਂ ਦੇ ਵਿਚ ਹੈ ਤੇ ਤੁਸੀਂ ਮੇਰੇ ਸਰੀਰ ਦੇ ਵਿਚ ਹੋ, ਆਪ ਤਾਂ ਹਰ ਜਗ੍ਹਾ ਪ੍ਰਵੇਸ਼ ਰੱਖਣ ਤੇ ਕਰਨ ਵਾਲੇ ਹੋ, ਇਸ ਲਈ ਮੈਂ ਤੁਸਾਂ ਦਾ ਨਾਮ ਤਾਂ ਨਹੀਂ ਛੱਡਣਾ, ਭਾਵੇਂ ਕੁਝ ਹੋਏ, ਬਾਦਸ਼ਾਹ ਮਾਰੇ ਜਾਂ ਜਿਉਂਦਾ ਰੱਖੇ। ਕੰਡੇ ਖਲੋਤੇ ਲੋਕਾਂ ਨੇ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਸ਼ੋਰ ਮਚਾ ਦਿੱਤਾ, ਬਾਦਸ਼ਾਹ ਨੇ ਬਹੁਤ ਬੁਰਾ ਕੀਤਾ, ਭਗਤ ਨੂੰ ਪਾਣੀ ਵਿਚ ਡੋਬ ਦਿੱਤਾ, ਬਾਦਸ਼ਾਹੀ ਗਰਕ ਹੋ ਜਾਵੇਗੀ। ਉਹ ਕਬੀਰ ਨਾ ਡੁੱਬੀ, ਭਗਵਾਨ ਬਚਾਈ, ਪਰ ਜਿਸਦਾ ਰਾਖਾ ਰਾਮ ਹੈ ਉਸ ਨੂੰ ਕੌਣ ਮਾਰੇ? ਜਿਉਂ ਹੀ ਕਬੀਰ ਨੇ ਰਾਮ ਤੇਰਾ ਆਸਰਾ ਆਖਿਆ ਤੇ ਸ਼ਬਦ ਉਚਾਰਿਆ ਤਾਂ ਹੱਥਾਂ ਪੈਰਾਂ ਦੇ ਸੰਗਲ ਆਪਣੇ ਆਪ ਹੀ ਟੁੱਟ ਗਏ, ਹੱਥ ਤੇ ਪੈਰ ਆਜ਼ਾਦ ਹੋ ਗਏ। ਪਾਣੀ ਵਿਚ ਇਕ ਡੁਬਕੀ ਲਾਉਣ ਪਿੱਛੋਂ ਕਬੀਰ ਜੀ ਗੰਗਾ ਦੇ ਪਾਣੀ ਉਪਰ ਤਰਨ ਲੱਗ ਪਏ, ਚੌਂਕੜਾ ਵੱਜ ਗਿਆ। ਰਾਮ ਰਾਮ ਦਾ ਸਿਮਰਨ ਕਰਦੇ ਹੋਏ ਇਉਂ ਬੈਠ ਗਏ ਜਿਵੇਂ ਧਰਤੀ ਉੱਤੇ ਆਸਣ ਲਾ ਕੇ ਬੈਠੇ ਹੁੰਦੇ ਨੇ। ਪਾਣੀ ਦੀ ਛੱਲ ਦਾ ਹੁਲਾਰਾ ਵੀ ਨਹੀਂ ਸੀ ਪੈਂਦਾ, ਲੋਕ ਦੇਖ ਦੇਖ ਕੇ ਹੈਰਾਨ ਹੁੰਦੇ ਜਾ ਰਹੇ ਸਨ। ਕਬੀਰ ਦੇ ਸ਼ਰਧਾਲੂ, ਧੰਨ ਕਬੀਰ, ਧੰਨ ਕਬੀਰ, ਰਾਮ ਨਾਮ ਜੈ ਸੀਤਾ ਰਾਮ ਉਚਾਰਨ ਲੱਗੇ। ਬੇੜੇ ਦੇ ਮਲਾ ਪਿਆਦੇ ਤੇ ਜਲਾਦ ਅੰਨੇ ਹੋ ਗਏ, ਬੇੜਾ ਡੁੱਬਣ ਲੱਗਾ, ਉਹਨਾਂ ਨੇ ਹਾਲ ਪਾਰਿਆ ਮਚਾ ਦਿੱਤੇ, ਕੋਈ ਬਚਾਏ ਕੋਈ ਬਚਾਏ ਦਾ ਸ਼ੋਰ ਪਾਉਣ ਲੱਗੇ। ਕਬੀਰ ਨੇ ਕੁਝ ਕਰ ਦਿੱਤਾ, ਅਸਾਂ ਨੂੰ ਸੱਟਾਂ ਵੱਜ ਰਹੀਆਂ ਹਨ, ਪਰ ਉਹਨਾਂ ਨੂੰ ਬਚਾਵੇ ਕਿਹੜਾ? ਕਿਨਾਰੇ ਖਲੋਤਿਆਂ ਨੂੰ ਬੇੜਾ ਦਿਸਦਾ ਹੀ ਨਹੀਂ ਸੀ, ਬੇੜਾ ਪੁੱਠਾ ਹੋ ਗਿਆ, ਜਲਾਦ ਮਲਾ ਤੇ ਪਿਆਦੇ ਡੁੱਬ ਕੇ ਮਰ ਗਏ। ਗੰਗਾ ਦਾ ਅਥਾਹ ਜਲ ਰੋੜ ਕੇ ਅੱਗੇ ਲੈ ਗਿਆ, ਦੇਖਣ ਵਾਲੇ ਭੈ ਭੀਤ ਹੋ ਗਏ। ਦੂਸਰੇ ਹੱਥ ਕਬੀਰ ਜੀ ਪਾਣੀ ਦੀ ਸਤਾ ਉੱਤੇ ਚੌਂਕੜੀ ਮਾਰੀ ਬੈਠੇ ਸਨ, ਉਹ ਰਾਮ ਦੀ ਮਹਿਮਾ ਕਰੀ ਜਾ ਰਹੇ ਸਨ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ, ਕਹਿ ਕੰਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਭੈਰੋ ਰਾਗ ਦੇ ਵਿਚ ਇਹ ਭਗਤ ਕਬੀਰ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ। ਹੌਲੀ ਹੌਲੀ ਜਲ ਆਪੇ ਹੀ ਉਨ੍ਹਾਂ ਨੂੰ ਘਾਟ ਵੱਲ ਲਈ ਆਇਆ, ਜਿਸ ਘਾਟ ਉੱਤੇ ਰੋਜ਼ ਇਸ਼ਨਾਨ ਕਰਿਆ ਕਰਦੇ ਸਨ ਉਸ ਘਾਟ ਉੱਤੇ ਆ ਲੱਗੇ। ਰਾਮ ਤੇਰਾ ਆਸਰਾ ਆਖ ਕੇ ਜਲ ਤੋਂ ਉਤਰੇ ਤੇ ਘਾਟ ਦੀ ਪਥਰੀਲੀ ਪੌੜੀ ਉੱਤੇ ਖਲੋ ਗਏ। किनारे खलोते कबीर दे श्रद्धालु कबीर नू देखदे होए घाट वल आ गए सन। घाट ते पुज के जदों उन्हां कबीर जी नू राजी देखिया तां खुशी नाल गदगद हो गए। कबीर जी नू प्रणाम करन लगे। अगे अगे कबीर जी ते पिछे पिछे लोक हरी नाम दा कीर्तन करदे होए शहर वल तुर पए। उन्हां नू रोकण वाला कोई ना रहा। निंदकां दे मूंह काले होए। पर अपनी वल्लों कबीर नू गंगा विच डूब के बादशाह सिकंदर लोधी अपने डेरे नू मुड़ रहा सी। चुगल मौलवी ते पंडित उहदे नाल आ रहे सन। अजे डेरे नहीं सी पुज्जा कि उन्हां नू सुनेहा मिलिया कि कबीर गुसाई तां डुब्या ने। उह तां हरी कीर्तन करदा होया कांशी दे बाजारां विच अपना जलूस कढ़ी फिरदा है। उह राम दा रूप है। सुनेहा देण वाले ने नाल ही आख्या, हे बादशाह, कबीर जादूगर है। ओ पानी विच नहीं डुबेगा, उसनू अग विच साड़ो। उसने तां जादू नाल जलाद मलाह ते प्यादे भी बेड़े समेत रोड़ दिते हन। उसदी महिमा कटण दी थां वध गई है। सारा शहर बादशाह सलामत नू ही बुरा भला आख रहा है। कबीर सगों उची उची राम राम आखदा है। ओ मौलवियां काजियां ते सरकारी हाकमां नू चिढ़ाउंदा है। चुगल दी जबानों ए सुन के बादशाह दंग रह गया। ओ सोचन लगा, लोहे दे संगलां दे नाल जकड़िया होया आदमी गंगा दियां लहरां विचों किवें बच गया। जे ए आदमी ऐसे बच सकदा है तां इक दिन बादशाही उलटा सकदा है। ऐसे आदमी नू जरूर मारना चाहिदा है। उसने उत्थे खलोत्या ही हुक्म दिता, कबीर नू इक वार फिर मेरे सामने पेश करो, मैं उसनू मारांगा, खत्म करांगा, ए नहीं हो सकदा। कबीर जिउंदा रहे। एक जुलाहिया पुल्लड बादशाह कबीर जी दी शान विच माड़े बोल बोली गया। सरकारी प्यादे नस उठे। जिधर कबीर जी दी दस पई उधर ही पुजे। एक चौंक दे विच शब्द पढ़ रहे कबीर नू जा घेरिया, चलो तुहानू बादशाह सलामत बुलाउंदे ने, उन्हां दा करड़ा हुक्म है, छेती चलना होवेगा, ए तुसीं की कर रहे हो। चलो भाई, बादशाह मन आईया कर लवे, लै चलो। कबीर बादशाह कोलों डरदा ने, क्योंकि कबीर दा पातशाह वड्डा है। मैनू अपने राम उत्ते भरोसा है। प्यादे कबीर जी नू लैके बादशाह वाले चले गए। हे भगत जनो, दुनिया दे बादशाह सिर्फ उन्हां लोकां नू डरा धमका सकदे हन जिन्हां दा माया नाल प्यार होवे, क्योंकि ओ मौत कोलों डरदे हन। उन्हां दा चित नहीं करदा जिउंदे जी माया नू छड्डण दा। धीआं पुत्तर घर इस्त्री ते उन्हां बदले शरीर नू प्यार दे हन। ऐसा प्यार उन्हां नू डराउंदा है। पर जिहड़े जिहड़े माया कोलों परे हन भगत जन, उन्हां नू बादशाही डर कुछ नहीं आखदा। ऐसे राम भगत कबीर जी सन। उन्हां दी अगली साखी हुण तुसीं श्रवण करो। बादशाह दे बंदे आए, उन्हां ने फिर आके कबीर जी नू घेरिया। कबीर जी नू मुड़ घिरिया देख के माई लोई कमाल ते कमाली तो बिना बाकी दे जुलाहे कबीर दे भगत सब डर गए। उन्हां ने बादशाह दे आदमियां नू समझाउण दा यतन कीता, पर समझे कौन। आखर ओ बादशाह वल तुर पए। सारे इकट्ठे हो के बादशाह अगे फरियाद करन लगे। उन्हां ने कहा, हे बादशाह, कबीर खुदा परस्त बंदा है, किसे दा विगाड़दा कुछ नहीं। एवें लोक ईरखा करदे हन, इस नूं छड्ड दित्ता जावे। हो सकदा है कि खुदा दे प्यारे नूं कष्ट देण ते कोई विपता आ पवे। ए सुन के बादशाह तस तों मस ना होया। ओ हंकार दे विच रहा ते उसने हुक्म कीता, कबीर उन्ना चिर नहीं छड्या जावेगा जिन्ना चिर ओ राम दा नाम लैणा छड के मुसलमान नहीं हो जांदा। इस तरह ओ एक मत विच आ जाएगा। बहुते मतां विच रहना ठीक नहीं। ए हिंदू ते मुसलमान दोहां नू तंग करदा है। सारे कबीर दे श्रद्धालु निराश हो गए। उन्हां ने आस लाह दित्ती कि बादशाह उन्हां दे आखे नहीं लगदा। उन्हां दे दिल राम जी अगे अरदास करन लगे कि राम अपने भगत दी रक्षा करे। ਇਸ ਤਰ੍ਹਾਂ ਸਾਰੇ ਕਾਂਸ਼ੀ ਸ਼ਹਿਰ ਦੇ ਵਿਚ ਹਾਹਾਕਾਰ ਮਚ ਗਈ, ਰੌਲਾ ਪੈ ਗਿਆ। ਪਰ ਈਰਖਾ ਕਰਨ ਵਾਲੇ ਪੰਡਿਤ ਖੁਸ਼ ਸਨ, ਉਹ ਸਗੋਂ ਲੋਕਾਂ ਨੂੰ ਕਬੀਰ ਜੀ ਵਿਰੁੱਧ ਭੜਕਾਉਂਦੇ ਸੀ। ਉਧਰ ਕਬੀਰ ਜੀ ਬਾਦਸ਼ਾਹ ਦੇ ਪੇਸ਼ ਹੋਏ। ਕਬੀਰ ਜੀ ਨਿਰਭੈ ਸਨ, ਉਹਨਾਂ ਦੇ ਚਿਹਰੇ ਤੇ ਰਾਮ ਨਾਮ ਦੀ ਲਾਲੀ ਸੀ। ਜਦੋਂ ਬਾਦਸ਼ਾਹ ਦੇ ਕੋਲ ਜਾ ਖਲੋਤੇ ਤਾਂ ਉਹਨਾਂ ਨੇ ਫਿਰ ਵੀ ਸਲਾਮ ਨਹੀਂ ਆਖੀ। ਇਹ ਦੇਖ ਕੇ ਬਾਦਸ਼ਾਹ ਗੁੱਸੇ ਹੋ ਗਿਆ ਤੇ ਕਬੀਰ ਜੀ ਨੂੰ ਆਖਣ ਲੱਗਾ, ਇਹ ਤੇਰੇ ਲਈ ਠੀਕ ਨਹੀਂ ਕਬੀਰਾ, ਅਜੇ ਵੀ ਮੇਰੇ ਆਖੇ ਲੱਗ ਰਾਮ ਨਾਮ ਛੱਡ ਦੇ, ਸੱਚਾ ਮੁਸਲਮਾਨ ਬਣ, ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ। ਤੇਰੇ ਸਾਰੇ ਟੱਬਰ ਨੂੰ ਵੇਲਣੇ ਵਿਚ ਦੀ ਦਲ ਸੁਟਾਂਗਾ, ਤੇਰੇ ਡੱਕਰੇ ਕੀਤੇ ਜਾਣਗੇ। ਅੱਗੇ ਤਾਂ ਜਾਦੂ ਦੇ ਦਾ ਪੇਚ ਨਾਲ ਬਚ ਗਿਆ ਹੈ, ਹੁਣ ਅੱਗ ਵਿਚ ਸਾੜਿਆ ਜਾਵੇਗਾ। ਰਤਾ ਸੋਚ, ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਤੇ ਬਣਿਆ ਹਿੰਦੂ ਫਿਰਦਾ ਹੈ, ਸ਼ਰਮ ਕਰ, ਅਸਾਂ ਹੁਣ ਲਿਹਾਜ਼ ਨਹੀਂ ਕਰਨਾ। ਬਾਦਸ਼ਾਹੀ ਹੁਕਮਾਂ ਨੂੰ ਜਾਣਦਾ ਹੈ, ਕੈਸੇ ਕਰੜੇ ਹੁੰਦੇ ਹਨ। ਪਰ ਕਬੀਰ ਜੀ ਨੇ ਬਾਣੀ ਰਾਹੀਂ ਅੱਗੋਂ ਬਾਦਸ਼ਾਹ ਨੂੰ ਉੱਤਰ ਦਿੱਤਾ, ਕਬੀਰ ਜਿਹਦਰ ਆਵਤ ਜਾਤੀ ਆਹ ਹਟਕੈ ਨਾ ਹੀ ਕੋਏ, ਸੋਦਰ ਕੈਸੇ ਛੋਡੀਐ ਜੋਦਰ ਐਸਾ ਹੋਏ। ਜਿਸ ਰਾਮ ਦੇ ਦਰਬਾਰ ਅਥਵਾ ਬੂਹੇ ਉੱਤੇ ਆਉਂਦਿਆਂ ਕੋਈ ਰੋਕਦਾ ਨੇ, ਉਸ ਪਿਆਰੇ ਦੇ ਦਰ ਭਾਵ ਕੇ ਦਰਵਾਜੇ ਜਾਂ ਘਰ ਨੂੰ ਕਿਵੇਂ ਛੱਡ ਦੇਵਾਂ, ਉਹ ਤਾਂ ਸੱਚਾ ਦਰ ਹੈ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰਾ ਨਾਉ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਹੇ ਬਾਦਸ਼ਾਹ, ਕਬੀਰ ਤਾਂ ਰਾਮ ਦਾ ਕੁੱਤਾ ਹੈ, ਮੋਤੀ ਨਾਮ ਹੈ, ਰਾਮ ਨੇ ਮੇਰੇ ਗਲ ਰੱਸੀ ਪਾਈ ਹੋਈ ਹੈ, ਜਿੱਧਰ ਖਿੱਚਦਾ ਹੈ ਉਧਰ ਹੀ ਮੁੜ ਪੈਂਦਾ ਹਾਂ, ਮੇਰੇ ਵਸ ਦੀ ਗੱਲ ਕੋਈ ਨੀ, ਰਾਮ ਦਾ ਵਫਾਦਾਰ ਬੰਦਾ ਹਾਂ। ਕਹਿ ਕਬੀਰ ਪੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਇਓ। ਕਬੀਰ ਜੀ ਆਖਦੇ ਨੇ ਕਿ ਡਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਮੈਂ ਸੱਚੇ ਕਰਤਾਰ ਦਾ ਆਸਰਾ ਤੱਕਿਆ ਹੈ। ਇਸ ਤਰ੍ਹਾਂ ਦਲੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਸੁਣਾਈ ਗਏ। ਉਹਨਾਂ ਨੇ ਸੱਚੋ ਸੱਚ ਕਹਿ ਦੇਣ ਦਾ ਫੈਸਲਾ ਕੀਤਾ ਸੀ, ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ, ਫਿਰ ਡਰ ਕਿਸ ਗੱਲ ਦਾ, ਉਹਨਾਂ ਨੇ ਆਖਿਆ। ਕਬੀਰ ਜੀ ਆਪਣੇ ਸਲੋਕਾਂ ਦੇ ਵਿੱਚ ਉਚਾਰਨ ਕਰਦੇ ਨੇ, ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸੈ, ਮਾਰ ਮੋਹੇ ਮੋਹੇ ਖਾਏ, ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਏ। ਭਾਵ ਕੇ ਬਾਦਸ਼ਾਹ ਅੱਜ ਜੋ ਧੱਕਾ ਕਰਦਾ ਹੈ ਉਹ ਜ਼ੁਲਮ ਵੱਡਾ ਪਾਪ ਕਰਦਾ ਹੈ। ਖੁਦਾ ਭਗਵਾਨ ਦੇ ਦਫ਼ਤਰ ਵਿੱਚ ਉਹਦੇ ਕਰਮਾਂ ਦਾ ਜਦੋਂ ਲੇਖਾ ਹੋਵੇਗਾ ਤਾਂ ਪਾਪ ਦਾ ਪੱਲਾ ਭਾਰੀ ਨਿਕਲੇਗਾ, ਜਦੋਂ ਪਾਪ ਬਹੁਤੇ ਹੋਏ ਤਾਂ ਉਹਦੇ ਮੂੰਹ ਉੱਤੇ ਚਪੇੜਾਂ ਵੱਜਣਗੀਆਂ, ਪਾਪਾਂ ਦਾ ਫਲ ਉਹਨੂੰ ਭੁਗਤਣਾ ਪਵੇਗਾ, ਵਾਰ ਟਲ ਨਹੀਂ ਸਕਦਾ। ਇਹ ਵੀ ਸਮਝੋ, ਲੇਖਾ ਦੇਣਾ ਤਾਂ ਹੀ ਸੌਖਾ ਹੁੰਦਾ ਹੈ ਜੇ ਦਿਲ ਵਿੱਚ ਸੱਚਾਈ ਹੋਵੇ, ਕਿਉਂਕਿ ਸੱਚੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਰਮਾਂ ਤੋਂ ਬਿਨਾਂ ਕੋਈ ਸਹਾਇਤਾ ਨਹੀਂ ਕਰ ਸਕਦਾ, ਉੱਥੇ ਕੋਈ ਜ਼ਮਾਨਤੀ ਵੀ ਨਹੀਂ ਬਣਦਾ, ਉੱਥੇ ਤਾਂ ਨੇਕ ਕਰਮ ਹੀ ਕੰਮ ਕਰਦੇ ਹਨ। ਇਉਂ ਉੱਤਰ ਦਿੰਦਾ ਹੋਇਆ ਕਬੀਰ ਉੱਚੀ ਉੱਚੀ ਆਖਣ ਲੱਗਾ, ਰਾਮ ਹੀ ਰਾਮ ਹੈ ਭਾਈ, ਸਾਰੇ ਰਾਮ ਹੀ ਰਾਮ ਹੈ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਬਰਜੈ ਲੋਗ ਅਜਾਨ, ਤਾਸਿਓ ਟੂਟੀ ਕਿਉ ਬਣੈ, ਜਾ ਕੇ ਜੀ ਪਰਾਨ। ਵਾਹ ਵਾਹ, ਪਿਆਰੇ ਨਾਲ ਪਿਆਰ ਲੱਗਾ, ਪਰ ਮੂਰਖ ਲੋਕ ਰੋਕਦੇ ਹਨ, ਜੇ ਪਿਆਰੇ ਨਾਲੋਂ ਪਿਆਰ ਟੁੱਟ ਗਿਆ ਤਾਂ ਮੌਤ ਹੋ ਜਾਏਗੀ। ਸਿਕੰਦਰ ਲੋਧੀ ਹੈਰਾਨ ਹੋ ਗਿਆ, ਇੱਕ ਮਾਮੂਲੀ ਜੁਲਾਇਆ ਦਿੱਲੀ ਦੇ ਬਾਦਸ਼ਾਹ ਕੋਲੋਂ ਨਹੀਂ ਡਰਦਾ, ਮੌਤ ਕੋਲੋਂ ਨਹੀਂ ਡਰਦਾ, ਅੱਛਾ ਮੈਂ ਵੀ ਸਿਕੰਦਰ ਹਾਂ, ਜ਼ਰੂਰ ਇਸ ਨੂੰ ਸਿੱਧੇ ਰਾਹ ਪਾਵਾਂਗਾ। ਇਹ ਆਖ ਕੇ ਉਸਨੇ ਹੰਕਾਰ ਕੀਤਾ, ਉਹ ਕ੍ਰੋਧ ਨਾਲ ਕੰਬਿਆ, ਅੱਖਾਂ ਲਾਲ ਕੀਤੀਆਂ। ਉਹਨੇ ਅਹਿਲਕਾਰਾਂ ਨੂੰ ਹੁਕਮ ਦਿੱਤਾ, ਲੱਕੜਾਂ ਇਕੱਠੀਆਂ ਕਰੋ, ਉਹਨਾਂ ਲੱਕੜਾਂ ਵਿੱਚ ਕਬੀਰ ਨੂੰ ਬੈਠਾ ਕੇ ਸਾੜ ਸੁੱਟੋ, ਪਾਣੀ ਤੋਂ ਤਾਂ ਬਚ ਗਿਆ ਹੈ, ਅੱਗ ਤੋਂ ਕਿਵੇਂ ਬਚੇਗਾ। ਹਾਂ, ਲੱਕੜਾਂ ਅੱਧੀਆਂ ਹੇਠਾਂ ਰੱਖਣੀਆਂ ਤੇ ਅੱਧੀਆਂ ਉੱਪਰ, ਪਹਿਰਾ ਤਾੜ ਕੇ ਰੱਖਣਾ, ਜੇ ਇਸ ਦਫਾ ਵੀ ਇਹ ਬਚ ਗਿਆ ਤਾਂ ਯਾਦ ਰੱਖੋ ਤੁਹਾਡੀ ਜਾਨ ਨਹੀਂ ਬਚੇਗੀ, ਤੁਸੀਂ ਜਾਣ ਕੇ ਕਬੀਰ ਨੂੰ ਨਹੀਂ ਮਾਰਦੇ। ਇਉਂ ਤਾੜਨਾ ਕਰਕੇ ਬਾਦਸ਼ਾਹ ਤੰਬੂ ਵਿੱਚ ਵੜ ਗਿਆ, ਉਹਦਾ ਦਿਲ ਕੰਬਣ ਲੱਗ ਪਿਆ ਸੀ। ਪਰ ਬਾਦਸ਼ਾਹੀ ਹੰਕਾਰ ਉਸ ਨੂੰ ਉਲਟ ਤੋਰ ਰਿਹਾ ਸੀ। ਕਸਾਈਆਂ ਨੇ ਕਬੀਰ ਜੀ ਨੂੰ ਬੰਨ ਲਿਆ ਤੇ ਉਜਾੜ ਦੇ ਵਿਚ ਲੈ ਗਏ। ਬਾਦਸ਼ਾਹ ਦੇ ਬੰਦੇ ਕਬੀਰ ਜੀ ਨੂੰ ਜੰਗਲ ਵਿਚ ਲੈ ਗਏ, ਉਸੇ ਤਰ੍ਹਾਂ ਜਿਵੇਂ ਕਦੀ ਰਾਜੇ ਸਲਵਾਨ ਦੇ ਆਖੇ ਉਸਦੇ ਪੁੱਤਰ ਪੂਰਨ ਨੂੰ ਜੰਗਲ ਵੱਲ ਲੈ ਗਏ ਸਨ। ਅੱਗ ਵਿਚ ਸਾੜੇ ਜਾਣ ਦਾ ਹੁਕਮ ਸੁਣ ਕੇ ਲੋਕ ਬਹੁਤ ਭੈ ਭੀਤ ਹੋ ਗਏ ਕਿ ਹੁਣ ਤਾਂ ਜ਼ਰੂਰ ਹੀ ਕਬੀਰ ਜੀ ਨਹੀਂ ਬਚਣਗੇ। ਬਾਦਸ਼ਾਹ ਕਹਿਰ ਕਰ ਰਿਹਾ ਹੈ, ਇਹਦੀ ਬਾਦਸ਼ਾਹੀ ਗਰਕ ਜ਼ਰੂਰ ਹੋਏਗੀ। ਸਰਕਾਰੀ ਬੰਦਿਆਂ ਨੇ ਜੰਗਲ ਵਿਚ ਅੱਪੜ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ, ਲੱਕੜਾਂ ਦੇ ਢੇਰ ਉੱਤੇ ਕਬੀਰ ਜੀ ਨੂੰ ਰੱਖ ਦਿੱਤਾ, ਉਸੇ ਤਰ੍ਹਾਂ ਜਿਵੇਂ ਰਾਮ ਜੀ ਦੇ ਹੁਕਮ ਨਾਲ ਸੱਤ ਧਰਮ ਦੀ ਪ੍ਰੀਖਿਆ ਦੇਣ ਵਾਸਤੇ ਸੀਤਾ ਜੀ ਨੂੰ ਕਦੀ ਅਗਨ ਪ੍ਰੀਖਿਆ ਦੇ ਸਮੇਂ ਖਿੜੇ ਮੱਥੇ ਚਿਖਾ ਵਿਚ ਬੈਠ ਗਈ ਸੀ, ਹੇਠਾਂ ਉੱਪਰ ਲੱਕੜਾਂ ਰੱਖ ਦਿੱਤੀਆਂ। ਜਿਵੇਂ ਕਬੀਰ ਜੀ ਪਰਲੋਕ ਗਮਨ ਕਰ ਗਏ ਸਨ, ਹਜ਼ਾਰਾਂ ਲੋਕ ਜੋ ਗਿਰਦੇ ਖਲੋਤੇ ਦੇਖ ਰਹੇ ਸੀ। ਸਾਰਿਆਂ ਦੇ ਦਿਲ ਕੰਬਦੇ, ਅੱਖਾਂ ਰੋਂਦੀਆਂ ਸਨ, ਪਰ ਚੁੱਪ ਸਨ। ਬਾਦਸ਼ਾਹੀ ਹੁਕਮ ਕਰਕੇ ਕੋਈ ਕੁਸਕ ਨਹੀਂ ਸੀ ਸਕਦਾ, ਨੰਗੀਆਂ ਤਲਵਾਰਾਂ ਦਾ ਪਹਿਰਾ ਸੀ। ਉਨ੍ਹਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ, ਸੁੱਕਾ ਬਾਲਣ ਸੀ, ਮਿੰਟਾਂ ਵਿਚ ਅੱਗ ਦੇ ਭਾਂਬੜ ਬਲ ਉੱਠੇ। ਦੇਖਣ ਵਾਲਿਆਂ ਕਲਯੁਗ ਦੇ ਲੋਕਾਂ ਨੇ ਹੌਕੇ ਲਏ ਤੇ ਆਖਿਆ, ਅੱਜ ਕਬੀਰ ਮਰ ਗਿਆ, ਹੁਣ ਨਹੀਂ ਬਚੇਗਾ। ਪਰ ਕਬੀਰ ਨੂੰ ਭਰੋਸਾ ਸੀ ਕਿ ਜੇ ਉਸਦੇ ਰਾਮ ਨੇ ਅਜੇ ਵੀ ਨਹੀਂ ਮਾਰਨਾ ਤਾਂ ਉਹ ਨਹੀਂ ਮਰੇਗਾ। ਮਾਰਨਾ ਜਿਵਾਲਣਾ ਤਾਂ ਰਾਮ ਦੇ ਹੱਥ ਹੈ। ਵਾਹ, ਅੱਗ ਦੇ ਲੰਬੋ ਨਿਕਲੇ, ਸਾਰੀਆਂ ਲੱਕੜਾਂ ਅੱਗ ਦੀ ਲਪੇਟ ਦੇ ਵਿਚ ਆ ਗਈਆਂ। ਸਾਰੇ ਰਾਖੇ ਦੋ ਦੋ ਪੈਲੀਆਂ ਪਿੱਛੇ ਹੋ ਗਏ, ਕਿਉਂਕਿ ਸੇਕ ਦੂਰ ਦੂਰ ਤੱਕ ਜਾਂਦਾ ਸੀ। ਦੂਰੋਂ ਦੇਖਦੇ ਰਹੇ ਕਿ ਕਿਸੇ ਕਰਾਮਾਤ ਨਾਲ ਕਬੀਰ ਅੱਗ ਵਿਚੋਂ ਨਿਕਲ ਜਾਂਦਾ ਹੈ ਕਿ ਨਹੀਂ ਨਿਕਲਦਾ। 3 ਘੰਟੇ ਅੱਗ ਬਲਦੀ ਰਹੀ। 3 ਘੰਟਿਆਂ ਪਿੱਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਜ ਪ੍ਰਤੀਤ ਹੋਣ ਲੱਗ ਪਿਆ ਜਿਵੇਂ ਹੁਣ ਸਵਾਹ ਦਾ ਢੇਰ ਹੀ ਰਹਿ ਗਿਆ ਹੈ। ਉਨ੍ਹਾਂ ਨੂੰ ਪੱਕਾ ਭਰੋਸਾ ਹੋ ਗਿਆ ਕਿ ਇਸ ਵਾਰ ਕਬੀਰ ਜਿਉਂਦਾ ਨਹੀਂ ਰਿਹਾ। ਉਹਦੀਆਂ ਹੱਡੀਆਂ ਵੀ ਸੜ ਕੇ ਸਵਾਹ ਹੋ ਚੁੱਕੀਆਂ ਹੋਣਗੀਆਂ। ਹੁਣ ਪਾਣੀ ਸੁੱਟ ਕੇ ਚਿਖਾ ਨੂੰ ਬੁਝਾ ਕੇ ਗੰਗਾ ਵਿਚ ਸੁੱਟ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਾਣੀ ਦੀਆਂ ਮਸ਼ਕਾਂ ਮੰਗਵਾਈਆਂ, ਚਿਖਾ ਨੂੰ ਠੰਡਿਆਂ ਕੀਤਾ। ਠੰਡਿਆਂ ਕਰਕੇ ਜਦੋਂ ਫਰੋਲਿਆ ਤਾਂ ਹੇਠੋਂ ਕਬੀਰ ਜੀ ਜਿਉਂਦੇ ਨਿਕਲੇ। ਉਨ੍ਹਾਂ ਦੇ ਉਦਾਲੇ ਦੇ ਕੱਪੜੇ ਨਾ ਸੜੇ, ਨਾ ਖੜਾਵਾਂ ਸੜੀਆਂ। ਉਹ ਉੱਠ ਕੇ ਰਾਮ ਰਾਮ ਆਖਣ ਲੱਗ ਪਏ। ਉਨ੍ਹਾਂ ਸਗੋਂ ਸਾਰਿਆਂ ਨੂੰ ਪੁੱਛਿਆ, ਰਾਮ ਜਨੋ, ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ? ਮੇਰਾ ਰਾਖਾ ਰਾਮ ਹੈ। ਜਿਵੇਂ ਅੱਗ ਦੇ ਸੇਕ ਨਾਲ ਸੋਨਾ ਸਾਫ਼ ਹੋ ਜਾਂਦਾ ਹੈ ਤੇ ਡਲਕਾ ਮਾਰਦਾ ਹੈ, ਤਿਵੇਂ ਚਿਖਾ ਵਿਚੋਂ ਨਿਕਲ ਕੇ ਕਬੀਰ ਜੀ ਦੂਣੇ ਨੂਰ ਨੂਰ ਹੋ ਗਏ। ਉਨ੍ਹਾਂ ਦੇ ਚਿਹਰੇ ਦਾ ਪ੍ਰਭਾਵ ਝੱਲਿਆ ਨਹੀਂ ਸੀ ਜਾਂਦਾ, ਉਹ ਸੱਚਮੁੱਚ ਭਗਵਾਨ ਦਾ ਰੂਪ ਹੋ ਗਏ ਸਨ। ਦੋਹਾਂ ਦੰਡਾਂ ਵਿਚੋਂ ਉਨ੍ਹਾਂ ਦੇ ਰਾਮ ਨੇ ਉਨ੍ਹਾਂ ਦੀ ਹੱਥ ਦੇ ਕੇ ਰੱਖਿਆ ਕੀਤੀ। ਕਬੀਰ ਸੜਿਆ ਨਹੀਂ, ਅੱਗ ਨੇ ਨਹੀਂ ਸਾੜਿਆ, ਉਹ ਸੱਚਮੁੱਚ ਰਾਮ ਭਗਤ ਹੈ। ਇਸ ਤਰ੍ਹਾਂ ਕਾਸ਼ੀ ਦੇ ਹਰ ਵਾਸੀ ਦੀ ਜ਼ਬਾਨੋਂ ਆਪ ਮੁਹਾਰੇ ਨਿਕਲ ਰਹੇ ਸ਼ਬਦ ਸਨ। ਹਰ ਪਾਸੇ ਕਬੀਰ ਦੀ ਸੋਭਾ ਹੀ ਹੋ ਰਹੀ ਸੀ। ਕਬੀਰ ਦਾ ਪਰਿਵਾਰ ਜੋ ਸੋਗ ਵਿਚ ਬੈਠਾ ਸੀ ਉਹ ਖੁਸ਼ ਹੋ ਗਿਆ। ਮਾਤਾ ਲੋਈ ਖੁਸ਼ੀ ਵਿਚ ਫੁੱਲੀ ਨਹੀਂ ਸੀ ਸਮਾਉਂਦੀ। ਰਾਮ ਨੇ ਉਹਦੇ ਪਤੀ ਨੂੰ ਬਚਾ ਲਿਆ ਸੀ। ਕਬੀਰ ਦਾ ਜਸ ਕਾਸ਼ੀ ਦੀਆਂ ਗਲੀਆਂ ਦੇ ਵਿਚ ਗੂੰਜਣ ਲੱਗਾ। ਜਿਹੜਾ ਸੁਣਦਾ ਉਹ ਹੀ ਕਬੀਰ ਜੀ ਦੇ ਦਰਸ਼ਨ ਕਰਨ ਜਾਂਦਾ। ਕਾਸ਼ੀ ਦੇ ਕੋਤਵਾਲ ਤੇ ਹੋਰ ਸਰਕਾਰੀ ਅਹਿਲਕਾਰਾਂ ਨੂੰ ਕਰੜਾ ਹੁਕਮ ਸੀ ਕਿ ਜਿਵੇਂ ਵੀ ਹੋਵੇ ਕਬੀਰ ਨੂੰ ਜ਼ਰੂਰ ਮਾਰਨਾ, ਜੇ ਜਿਉਂਦਾ ਰਹਿ ਗਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਹੁਕਮ ਵੀ ਪੂਰਾ ਕਰਨਾ ਔਖਾ ਹੋ ਗਿਆ। ਅੱਗ ਵਿਚੋਂ ਨਿਕਲੇ ਕਬੀਰ ਨੂੰ ਉਨ੍ਹਾਂ ਨੇ ਫੇਰ ਫੜ ਲਿਆ। ਹੱਥੀ ਪੈਰੀ ਬੇੜੀਆਂ ਤੇ ਹੱਥ ਕੜੀਆਂ ਮਾਰ ਕੇ ਮੁੜ ਕਬੀਰ ਨੂੰ ਨਰੜ ਲਿਆ। ਉਹ ਮੂਰਖ ਸਮਝੇ ਨਾ ਕਿ ਕਬੀਰ ਰਾਮ ਅੰਸ਼ ਹੈ, ਇਹ ਅਮਰ ਹੈ, ਨਹੀਂ ਮਰੇਗਾ। ਉਨ੍ਹਾਂ ਫੈਸਲਾ ਕੀਤਾ ਕਿ ਬਾਦਸ਼ਾਹ ਨੂੰ ਅਣ ਦੱਸੇ ਹੀ ਹਾਥੀ ਅੱਗੇ ਸੁੱਟ ਕੇ ਕਬੀਰ ਨੂੰ ਮਾਰ ਦਿੱਤਾ ਜਾਵੇ। ਇਸ ਲਈ ਵਿਉਂਤ ਨੂੰ ਪੂਰਿਆਂ ਕਰਨ ਵਾਸਤੇ ਉਤਾਵਲੇ ਹੋ ਗਏ। ਉਹ ਨਾ ਸਮਝੇ ਜਿਸ ਨੂੰ ਅੱਗ ਨੇ ਨਹੀਂ ਸਾੜਿਆ ਉਸ ਨੂੰ ਹਾਥੀ ਕਿਵੇਂ ਮਾਰੇਗਾ। ਧਰਮੀ ਪੁਰਸ਼ ਧਰਮ ਨਹੀਂ ਛੱਡਦਾ ਤੇ ਬੁਰਾ ਬੁਰਿਆਈ ਦਾ ਤਿਆਗ ਨਹੀਂ ਕਰਦਾ। ਬੁਰੇ ਦੇ ਪਿੱਛੋਂ ਬਾਦਸ਼ਾਹੀ ਹੱਠ ਵਾਲਾ ਉਹ ਤੋਂ ਵੀ ਬੁਰਾ ਮੰਨਿਆ ਗਿਆ ਹੈ। ਬਾਦਸ਼ਾਹੀ ਹੱਠ ਵਿਚ ਅਨੇਕਾਂ ਕੁਕਰਮ ਕਰੀ ਜਾਂਦਾ ਹੈ ਤੇ ਜ਼ੁਲਮ ਤੋਂ ਬਾਜ ਨਹੀਂ ਆਉਂਦਾ, ਇਥੋਂ ਤੱਕ ਕਿ ਮੌਤ ਦੇ ਪੜਾਅ ਤੱਕ ਪੁੱਜ ਜਾਂਦਾ ਹੈ। ਇਸ ਸ੍ਰਿਸ਼ਟੀ ਤੇ ਅਨੇਕ ਐਸੇ ਬਾਦਸ਼ਾਹ ਹੋਏ ਹਨ ਜਿਨ੍ਹਾਂ ਨੇ ਸੰਤਾਂ ਭਗਤਾਂ ਨੂੰ ਕਸ਼ਟ ਦੇ ਕੇ ਆਪਣੇ ਆਪ ਦਾ ਸਤਿਆਨਾਸ਼ ਕੀਤਾ, ਅਵਤਾਰ ਪੈਗੰਬਰਾਂ ਦੇ ਨਾਲ ਆਪ ਹੁਦਾਰੀਆਂ ਕਰਦੇ ਆਏ। ਐਸੇ ਹੀ ਬੰਦੇ ਸਿਕੰਦਰ ਲੋਧੀ ਦੇ ਸਨ ਜਿਹੜੇ ਭਗਤ ਜੀ ਨੂੰ ਮਾਰਨ ਤੇ ਤੁਲੇ ਹੋਏ ਸਨ। ਅਗਿਆਨੀ ਪੁਰਸ਼ ਪ੍ਰਮਾਤਮਾ ਦੀਆਂ ਸ਼ਕਤੀਆਂ ਵੱਲੋਂ ਅੱਖਾਂ ਮੀਟ ਜਾਂਦੇ ਹਨ। ਕਬੀਰ ਜੀ ਤਾਂ ਗਾਉਂਦੇ ਫਿਰਦੇ ਸੀ, ਆਸਾ ਰਾਗ ਦੇ ਵਿੱਚ ਆਪਣਾ ਹੀ ਉਚਾਰਿਆ ਹੋਇਆ ਸ਼ਬਦ ਕਬੀਰ ਜੀ ਗੁੰਜਾ ਰਹੇ ਸਨ, ਪੜ ਰਹੇ ਸਨ। ਕਹਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਪਰ ਬਾਦਸ਼ਾਹੀ ਦੇ ਬੇਸਮਝ ਲੋਕਾਂ ਨੂੰ ਉਹ ਕੋਈ ਵਰ ਸਰਾਪ ਨਹੀਂ ਦਿੰਦੇ ਸਨ। ਉਹ ਆਖਦੇ ਸੀ, ਸਾਖਤ ਪੁਰਸ਼ ਆਪਣੇ ਕਰਮ ਦਾ ਫਲ ਕੌੜਾ ਖਾਂਦਾ ਹੈ, ਉਹ ਸਮਝਾਇਆ ਨਹੀਂ ਸਮਝਦਾ। ਕਹਾ ਸਵਾਣ ਕੋ ਸਿਮਰਤ ਸੁਣਾਏ, ਕਹਾ ਸਾਖਤ ਪੈ ਹਰ ਗੁਣ ਗਾਏ, ਰਾਮ 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 ਰਮੇ ਰਮ ਰਹੀ ਹੈ, ਸਾਖਤ ਸੇ ਉਹ ਭੂਲੀ ਨਹੀਂ ਕਹੀ ਹੈ ਰਹਾਉ। ਕਊਆ ਕਹਿ ਕਪੂਰ ਚਰਾਏ, ਕਹ ਬਿਸੀਅਰ ਕੋ ਦੂਧ ਪਿਆਏ, ਸਤ ਸੰਗਤ ਮਿਲ ਬਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ, ਸਾਖਤ ਸਵਾਣ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਤ ਕਬੀਰ ਉਆ ਕੋ ਸਹਜ ਨਾ ਜਾਈ। ਆਸਾ ਰਾਗ ਦੇ ਵਿੱਚ ਕਬੀਰ ਜੀ ਨੇ ਇਹ ਸ਼ਬਦ ਉਚਾਰਿਆ ਹੋਇਆ। ਇਸ ਦਾ ਭਾਵ ਹੈ ਕਿ ਹੇ ਪੁਰਸ਼ੋ, ਸਾਖਤ ਰੱਬ ਤੇ ਗਿਆਨ ਨੂੰ ਨਾ ਸਮਝਣ ਵਾਲਾ ਪੁਰਸ਼ ਨਾਸਤਕ ਹੈ, ਉਹਨੂੰ ਕੁਝ ਨਹੀਂ ਆਖਣਾ ਚਾਹੀਦਾ, ਉਸਨੇ ਕੋਈ ਗੱਲ ਨਹੀਂ ਮੰਨਣੀ, ਉਹਦੀ ਤਾਂ ਦਸ਼ਾ ਕਾਂ ਵਰਗੀ ਹੈ, ਜਿਵੇਂ ਕੋਈ ਕਾਂ ਨੂੰ ਕਪੂਰ ਖਵਾਵੇ ਤੇ ਸੱਪ ਨੂੰ ਦੁੱਧ ਪਿਲਾਵੇ, ਜਾਂ ਅੰਮ੍ਰਿਤ ਜਲ ਨਿੰਮ ਨੂੰ ਪਾਏ ਤਾਂ ਨਿੰਮ ਮਿੱਠੀ ਨਹੀਂ ਹੁੰਦੀ। ਉਹਨਾਂ ਨੂੰ ਆਤਮਕ ਸ਼ਕਤੀ ਦਾ ਗਿਆਨ ਨਹੀਂ ਹੁੰਦਾ, ਐਸੇ ਮੂਰਖ ਪੁਰਸ਼ ਨੂੰ ਸਮਝਾਉਣ ਦਾ ਕੀ ਲਾਭ ਹੈ। ਇਹ ਫੈਸਲਾ ਕੀਤਾ ਕਿ ਕਬੀਰ ਜੀ ਨੂੰ ਮਸਤ ਹਾਥੀ ਅੱਗੇ ਸੁੱਟਣਾ ਹੈ, ਜੋ ਹਾਥੀ ਲਿਆਂਦਾ ਗਿਆ। ਮਹਾਵਤ ਨੂੰ ਦੱਸਿਆ ਗਿਆ ਕਿ ਉਸਦਾ ਹਾਥੀ ਕਬੀਰ ਜੀ ਨੂੰ ਕੁਚਲ ਸੁੱਟੇ, ਕਿਉਂਕਿ ਬਾਦਸ਼ਾਹ ਹੀ ਹੁਕਮ ਮਾਰ ਦੇਣ ਦਾ ਸੀ। ਕਬੀਰ ਜੀ ਨੇ ਆਪ ਇਸ ਪ੍ਰਥਾਏ ਸ਼ਬਦ ਉਚਾਰਿਆ ਹੈ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਇਸ ਤਰ੍ਹਾਂ ਅੰਕਿਤ ਕਰਦੇ ਨੇ ਗੌਂਡ ਰਾਗ ਦੇ ਵਿੱਚ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਸਤ ਭਾਗ ਕੈ ਚੀਸਾ ਮਾਰੈ, ਇਹ ਮੂਰਤ ਕੈ ਹਉ ਬਲਿਹਾਰੈ, ਆਹ ਮੇਰੇ ਠਾਕਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾਓ, ਰੇ ਮਹਾਵਤ ਤੁਝ ਡਾਰੋ ਕਾਟ, ਇਸੇ ਤੁਰਾਵਾ ਹੋ ਕਾਲਾ ਹੋ ਸਾਟ, ਹਸਤ ਨਾ ਤੋਰੈ ਧਰੈ ਧਿਆਨ, ਵਾਕੈ ਹਿਰਦੈ ਬਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ, ਤੀਨ ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਇਹ ਸ਼ਬਦ ਕਬੀਰ ਜੀ ਨੇ ਆਪ ਉਚਾਰੇ। ਇਹਦਾ ਭਾਵ ਅਰਥ ਹੈ, ਕਬੀਰ ਜੀ ਦੱਸਦੇ ਹਨ, ਹਾਕਮਾਂ ਨੇ ਮੇਰੀਆਂ ਬਾਹੀ ਬੰਨੀਆਂ ਤੇ ਗੁੱਛਮ ਗੁੱਛਾ ਕਰਕੇ ਹਾਥੀ ਦੀ ਸੁੰਡ ਅੱਗੇ ਸੁੱਟ ਦਿੱਤਾ। ਉਸ ਵੇਲੇ ਹਾਥੀ ਬਹੁਤ ਗੁੱਸੇ ਵਿੱਚ ਸੀ, ਪਰ ਜਿਉਂ ਹੀ ਕਬੀਰ ਜੀ ਡਿੱਗੇ ਤਾਂ ਹਾਥੀ ਉਲਟਾ ਚੀਕਾਂ ਮਾਰਨ ਲੱਗ ਪਿਆ। ਉਸਨੇ ਤਾਂ ਉਹਨਾਂ ਕੋਲੋਂ ਪੁੱਛਣਾ ਚਾਹਿਆ, ਐ ਮੂਰਖੋ ਇਹ ਕੀ ਕਰਦੇ ਹੋ, ਇਸ ਮੂਰਤੀ ਕਬੀਰ ਜੀ ਤੋਂ ਤਾਂ ਮੈਂ ਬਲਿਹਾਰ ਜਾਂਦਾ ਹਾਂ, ਐਸੇ ਪੁਰਸ਼ ਨੂੰ ਮੇਰੇ ਅੱਗੇ ਸੁੱਟਿਆ ਜਿਹੜਾ ਰਾਮ ਦਾ ਭਜਨ ਕਰਦਾ ਹੈ, ਵਾਹ ਦਾਤਾ ਇਹ ਕੀ ਖੇਡ ਹੈ। ਕਬੀਰ ਜੀ ਆਖਦੇ ਹਨ, ਅਨੋਖਾ ਕੌਤਕ ਸੀ, ਹੇ ਮੇਰੇ ਠਾਕੁਰ ਤੇਰੀ ਲੀਲਾ ਅਪਰ ਅਪਾਰ ਹੈ। ਕਾਜ਼ੀ ਮਹਾਵਤ ਨੂੰ ਗੁੱਸੇ ਹੁੰਦਾ ਸੀ ਕਿ ਉਹ ਹਾਥੀ ਨੂੰ ਅੱਗੇ ਹੋ ਕੇ ਤੋਰੇ, ਇਥੋਂ ਤੱਕ ਕਿ ਮਹਾਵਤ ਨੂੰ ਕ੍ਰੋਧ ਦੇ ਨਾਲ ਆਖਦਾ ਸੀ, ਤੈਨੂੰ ਮਰਵਾ ਦੇਵਾਂਗਾ, ਇਸ ਨੂੰ ਸੱਟਾਂ ਮਾਰ ਕੇ ਤੋਰ ਤਾਂ ਕਿ ਕਬੀਰ ਭਗਤ ਚਰਨਾਂ ਹੇਠਾਂ ਦਲਿਆ ਜਾਏ। ਕਬੀਰ ਜਿਉਂਦਾ ਨਹੀਂ ਰਹਿਣਾ ਚਾਹੀਦਾ, ਪਰ ਮਹਾਵਤ ਅੱਗੋਂ ਹੱਥ ਜੋੜ ਖਲੋਤਾ। ਉਸਨੇ ਆਖਿਆ, ਹੇ ਕਾਜ਼ੀ ਦੇਖਦਾ ਨਹੀਂ ਮੈਂ ਕੁੰਡੇ ਮਾਰ ਰਿਹਾ ਹਾਂ, ਪਰ ਹਾਥੀ ਤਾਂ ਇੱਕ ਪੈਰ ਅੱਗੇ ਨਹੀਂ ਹੁੰਦਾ, ਮੇਰਾ ਕੀ ਜ਼ੋਰ ਹੈ, ਇਉਂ ਜਾਪਦਾ ਹੈ ਕਿਸ ਦੇ ਹਿਰਦੇ ਵਿੱਚ ਭਗਵਾਨ ਵਸਦਾ ਹੈ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਸੋਂ ਖਾ ਭਲਾ ਸਾਧ ਨੇ ਗੁਨਾਹ ਕੀ ਕੀਤਾ ਹੈ ਜੋ ਉਸ ਨੂੰ ਪੋਟਲੀ ਵਾਂਗ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ। ਦੇਖਦੇ ਨਹੀਂ ਅੰਨੇ ਹੋ ਜੋ ਹਾਥੀ ਤਾਂ ਉਸ ਨੂੰ ਨਮਸਕਾਰ ਕਰ ਰਿਹਾ ਹੈ। ਮੂਰਖ ਕਾਜੀ ਨਾ ਸਮਝਿਆ। ਵੈਸੇ ਵੀ ਉਹ ਅਗਿਆਨੀ ਸੀ ਜਿਸ ਨੇ 3 ਵਾਰ ਪਰਖ ਕੀਤੀ ਪਰ ਉਸਦਾ ਕਰੜਾ ਮਨ ਅਜੇ ਵੀ ਨਾ ਮੰਨਿਆ। ਪਰ ਕਬੀਰ ਜੀ ਆਖਦੇ ਹਨ ਅਸਾਂ ਦਾ ਗੋਬਿੰਦ 4th ਪਦ ਵਿਚ ਰਹਿੰਦਾ ਹੈ, ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ ਤੇ ਰਾਖੀ ਹਰ ਇਕ ਦੀ ਕਰਦਾ ਹੈ। ਗੱਲ ਕੀ ਕਿ ਹਾਥੀ ਕਬੀਰ ਜੀ ਨੂੰ ਕੁਝ ਆਖਣ ਦੀ ਥਾਂ ਦੂਸਰੇ ਪਾਸੇ ਜੰਗਲ ਨੂੰ ਨੱਟ ਉੱਠਿਆ। ਮਹਾਵਤ ਨੂੰ ਸੁੱਟ ਕੇ ਮਾਰ ਦਿੱਤਾ, ਉਹ ਜੰਗਲ ਨੂੰ ਐਸਾ ਗਿਆ ਮੁੜ ਨਾ ਆਇਆ। ਉਸਨੇ ਰਾਜ ਸੇਵਾ ਛੱਡ ਦਿੱਤੀ। ਹਾਥੀ ਜੂਣ ਤੋਂ ਛੁਟਕਾਰਾ ਪਾ ਕੇ ਰਾਮ ਦੀ ਮਰਜ਼ੀ ਨਾਲ ਜੀਵਨ ਮੁਕਤ ਹੋ ਗਿਆ। ਕਾਜੀ ਤੇ ਹਾਕਮ ਹੱਥ ਮਲਦੇ ਰਹਿ ਗਏ, ਉਹਨਾਂ ਦੇ ਹੱਥ ਕੁਝ ਨਹੀਂ ਆਇਆ। ਕਾਜ਼ੀ ਤੇ ਮੁੱਲਾ ਪੰਡਿਤ ਸਭ ਸ਼ਰਮਿੰਦੇ ਹੋਏ ਜੋ ਕਬੀਰ ਜੀ ਦੇ ਦੁਸ਼ਮਣ ਸਨ, ਪਰ ਕਬੀਰ ਜੀ ਦੇ ਸ਼ਰਧਾਲੂ ਤਾਂ ਉੱਚੀ ਉੱਚੀ ਕੂਕ ਕੂਕ ਕੇ ਆਖਣ ਲੱਗੇ ਕਬੀਰ ਵੱਡਾ ਭਗਤ ਹੈ, ਇਹ ਰਾਮ ਦਾ ਭਗਤ ਹੈ। ਅਹਿਲਕਾਰ ਬਾਦਸ਼ਾਹ ਸਿਕੰਦਰ ਲੋਧੀ ਕੋਲ ਪੁੱਜੇ, ਉਹਨਾਂ ਨੇ ਆਖਿਆ ਹੇ ਬਾਦਸ਼ਾਹ ਸਲਾਮਤ, ਉਹ ਤਾਂ ਨਹੀਂ ਮਰਦਾ, ਅੱਗ ਪਾਣੀ ਤੇ ਹਾਥੀ ਵੀ ਉਸ ਨੂੰ ਮਾਰ ਨਹੀਂ ਸਕੇ, ਉਹ ਤਾਂ ਸੱਚ ਹੀ ਕੋਈ ਖੁਦਾਈ ਬੰਦਾ ਹੈ। ਸਾਰੀ ਕਾਂਸੀ ਵਿਚ ਸਗੋਂ ਜਸ ਹੋਣ ਲੱਗ ਪਿਆ ਹੈ ਕਿ ਬਿਆਨ ਹੀ ਨਹੀਂ ਕੀਤਾ ਜਾਂਦਾ। ਸਾਰੇ ਲੋਕ ਬਾਦਸ਼ਾਹ ਦੀ ਨਿੰਦਾ ਕਰ ਰਹੇ ਹਨ। ਕਾਜ਼ੀਆਂ ਤੇ ਪੰਡਤਾਂ ਨੂੰ ਲੋਕ ਲਾਹਣਤਾਂ ਪਾਉਂਦੇ ਹਨ। ਮਾਮਲਾ ਐਸਾ ਹੈ, ਦੱਸੋ ਹੁਣ ਕੀ ਕਰੀਏ। ਅਸੀਂ ਤਾਂ ਬਹੁਤ ਤੰਗ ਆਏ ਹਾਂ, ਸਾਡੇ ਘਰ ਦੇ ਬਾਲ ਬੱਚੇ ਸਭ ਤੰਗ ਹਨ, ਬਿਮਾਰ ਪੈ ਗਏ ਹਨ। ਸਿਕੰਦਰ ਲੋਧੀ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਮਿਲਿਆ ਸੀ, ਪਰ ਹੰਕਾਰ ਦੇ ਨਾਲ ਉਸ ਦੀ ਮੱਤ ਮਾਰੀ ਗਈ ਸੀ। ਉਹ ਛੇਤੀ ਹੀ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਿਆ ਸੀ, ਆਪ ਹੁਦਾਰੀਆਂ ਕਰਨ ਲੱਗ ਪਿਆ ਸੀ। ਕਬੀਰ ਜੀ ਦੇ ਅਗਨ ਵਿਚ ਨਾ ਸੜਨ ਦੀ ਵਾਰਤਾ ਸੁਣ ਕੇ ਉਸ ਦੀ ਸੁੱਤੀ ਆਤਮਾ ਜਾਗ ਪਈ। ਹਾਥੀ ਨੇ ਵੀ ਕਬੀਰ ਨੂੰ ਨਹੀਂ ਮਾਰਿਆ, ਇਸ ਗੱਲ ਤੋਂ ਉਸ ਨੂੰ ਗਿਆਨ ਹੋਇਆ, ਅੱਖਾਂ ਖੁੱਲੀਆਂ। ਆਪਣੀ ਮੂਰਖਤਾ ਉੱਤੇ ਉਹ ਬੜਾ ਪਛਤਾਇਆ। ਸਾਰੀ ਗੱਲ ਸੁਣ ਕੇ ਉਸਨੇ ਅਹਿਲਕਾਰ ਨੂੰ ਆਖਿਆ ਕਿ ਕਬੀਰ ਨੂੰ ਇੱਕ ਵਾਰ ਹੋਰ ਸੱਦ ਕੇ ਲਿਆ ਸਕਦੇ ਹੋ ਮੇਰੇ ਕੋਲ, ਜਿਵੇਂ ਬਾਦਸ਼ਾਹ ਸਲਾਮਤ ਦੀ ਆਗਿਆ ਹੋਵੇ। ਨਫਰਾਂ ਨੇ ਅੱਗੋਂ ਉੱਤਰ ਦਿੱਤਾ, ਅੱਛਾ ਜਾਓ ਉਸ ਨੂੰ ਸੱਦ ਕੇ ਲਿਆਓ, ਦੇਖੋ ਤੰਗ ਨਹੀਂ ਕਰਨਾ, ਮੰਦਾ ਸ਼ਬਦ ਨਹੀਂ ਬੋਲਣਾ, ਆਦਰ ਦੇ ਨਾਲ ਲਿਆਓ, ਦੇਖੋ ਉਹ ਖੁਦਾ ਦਾ ਬੰਦਾ ਹੈ, ਜੋ ਗੁੱਸੇ ਨਾ ਹੋਏ ਉਸਦਾ ਸਤਿਕਾਰ ਕਰਦੇ ਆਓ, ਆਖੋ ਬਾਦਸ਼ਾਹ ਖਿਮਾ ਮੰਗਦਾ ਹੈ, ਜਾਓ ਦੇਰ ਨਾ ਕਰੋ। ਬਾਦਸ਼ਾਹ ਦਾ ਫਰਮਾਨ ਸੁਣ ਕੇ ਨਫਰ ਕਬੀਰ ਜੀ ਨੂੰ ਲਿਆਉਣ ਵਾਸਤੇ ਦੌੜ ਗਏ। ਪਹਿਲਾਂ ਘਰ ਪੁੱਜੇ, ਕਬੀਰ ਜੀ ਘਰ ਨਹੀਂ ਸਨ। ਫਿਰ ਸਾਧੂਆਂ ਦੇ ਅੱਡਿਆਂ ਉੱਤੇ ਪਹੁੰਚੇ, ਪਰ ਉਹਨਾਂ ਨੂੰ ਕਬੀਰ ਜੀ ਉੱਥੇ ਵੀ ਨਾ ਮਿਲੇ। ਗੰਗਾ ਦੇ ਕਿਨਾਰੇ ਦਸ ਪਏ, ਉਧਰ ਗਏ। ਜਦੋਂ ਨੇੜੇ ਗਏ ਤਾਂ ਕੀ ਦੇਖਦੇ ਹਨ ਕਿ ਕਬੀਰ ਜੀ ਚੌਂਕੜਾ ਮਾਰ ਕੇ ਸਮਾਧੀ ਲਾਏ ਬੈਠੇ ਹਨ। ਸੁਰਤ ਰਾਮ ਦੇ ਚਰਨਾਂ ਦੇ ਨਾਲ ਜੁੜੀ ਹੈ, ਨੈਣ ਬੰਦ ਹਨ, ਦਸਵੇਂ ਦੁਆਰ ਪੁੱਜੇ ਹੋਏ ਆਪਣੇ ਰਾਮ ਜੀ ਦਾ ਜਸ ਕਰ ਰਹੇ ਹਨ। ਨਫਰਾਂ ਨੇ ਜਾ ਕੇ ਆਵਾਜ਼ਾਂ ਦਿੱਤੀਆਂ, ਕਬੀਰ ਜੀ ਕਬੀਰ ਜੀ। 5ਵੀਂ ਆਵਾਜ਼ੇ ਕਬੀਰ ਜੀ ਨੇ ਨੈਣ ਖੋਲੇ, ਨਫਰਾਂ ਵੱਲ ਦੇਖਿਆ, ਅਰ ਜ਼ੁਬਾਨੋਂ ਕੁਝ ਨਹੀਂ ਬੋਲੇ। ਨਫਰਾਂ ਨੇ ਬੇਨਤੀ ਕੀਤੀ, ਮਹਾਰਾਜ ਬਾਦਸ਼ਾਹ ਸਿਕੰਦਰ ਲੋਧੀ ਆਪ ਨੂੰ ਯਾਦ ਕਰਦੇ ਹਨ, ਉਹ ਆਪ ਕੋਲੋਂ ਖਿਮਾ ਮੰਗਣਾ ਚਾਹੁੰਦੇ ਹਨ। ਯਾਦ ਕਰਦੇ ਨੇ ਕਿਉਂ? ਕਬੀਰ ਜੀ ਨੇ ਪੁੱਛਿਆ। ਅਸੀਂ ਰਾਮ ਦੇ ਸੇਵਕ ਮਹਾਰਾਜ ਦਰਸ਼ਨ ਕਰਨ ਵਾਸਤੇ ਯਾਦ ਕਰਦੇ ਨੇ। ਵਾਹ ਮੇਰੇ ਰਾਮ, ਤੇਰੀ ਮਹਿਮਾ ਅਪਰ ਅਪਾਰ ਹੈ, ਭੁੱਲਿਆਂ ਨੂੰ ਰਾਹੇ ਪਾ ਦਿੰਦਾ ਹੈ ਮੇਰੇ ਦਰਸ਼ਨ। ਇੱਕ ਕਬੀਰ ਜੁਲਾਹੇ ਦੇ ਦਰਸ਼ਨ, ਇਹ ਤਾਂ ਰਾਮ ਹੀ ਜਾਣੇ। ਅੱਛਾ ਚਲੋ ਭਾਈ ਚਲਦੇ ਹਾਂ, ਮੇਰੇ ਰਾਮ ਦੀ ਇਹੋ ਆਗਿਆ ਹੈ। ਕਬੀਰ ਜੀ ਸ਼ਾਹੀ ਨਫਰਾਂ ਦੇ ਨਾਲ ਬਾਦਸ਼ਾਹ ਦੇ ਡੇਰੇ ਪੁੱਜੇ, ਪਰ ਬਾਦਸ਼ਾਹ ਅੱਗੋਂ ਨੰਗੀ ਪੈਰੀ ਸਵਾਗਤ ਕਰਨ ਵਾਸਤੇ ਆਇਆ। ਉਸਨੇ ਝੁੱਕ ਕੇ ਕਬੀਰ ਨੂੰ ਸਲਾਮ ਕੀਤੀ। ਅੱਗੇ ਤਾਂ ਆਪ ਸਲਾਮ ਕਰਵਾਉਣ ਵਾਸਤੇ ਕਬੀਰ ਨੂੰ ਮੌਤ ਦਾ ਹੁਕਮ ਦਿੰਦਾ ਸੀ, ਹੁਣ ਆਪ ਕਬੀਰ ਜੀ ਦੇ ਚਰਨੇ ਲੱਗਾ। ਬੜੇ ਆਦਰ ਨਾਲ ਆਪਣੇ ਤੰਬੂ ਵਿਚ ਕਬੀਰ ਜੀ ਨੂੰ ਲੈ ਗਿਆ। ਸਤਿਕਾਰ ਦੇ ਨਾਲ ਬਿਠਾ ਕੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਤੇ ਭੁੱਲਾਂ ਦੀ ਖਿਮਾ ਮੰਗੀ। ਕਬੀਰ ਜੀ ਨੇ ਉਸ ਨੂੰ ਨੇਕੀ ਕਰਨ ਦਾ ਉਪਦੇਸ਼ ਦਿੱਤਾ। ਕਬੀਰ ਜੀ ਨੇ ਆਪਣੇ ਸੁਭਾਅ ਅਨੁਸਾਰ ਉਪਦੇਸ਼ ਦਿੱਤਾ। ਆਸਾ ਰਾਗ ਦੇ ਵਿੱਚ ਕਬੀਰ ਜੀ ਨੇ ਉਚਾਰਨ ਕੀਤਾ ਸ਼ਬਦ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇਹ ਰਾਵਣ ਕਰ ਖਬਰ ਨਾ ਪਾਈ, ਕਿਆ ਮਾਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ, ਰਹਾਓ ਇਕ ਲਖ ਪੂਤ ਸਵਾ ਲਖ ਨਾਤੀ, ਤੇਹ ਰਾਵਣ ਕਰ ਦੀਆ ਨਾ ਬਾਤੀ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈ ਸੰਤਰ ਜਾ ਕੇ ਕਪੜੇ ਧੋਈ, ਗੁਰਮਤ ਰਾਮੈ ਨਾਮ ਬਸਾਈ, ਆਸਥਿਰ ਰਹਿ ਨਾ ਕਤਹੂੰ ਜਾਈ, ਕਹਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਕਬੀਰ ਜੀ ਹੱਸ ਕੇ ਬੋਲੇ, ਹੇ ਦੁਨੀਆਂ ਦੇ ਬਾਦਸ਼ਾਹ, ਤੁਸਾਂ ਇਹ ਕਿਹਾ ਹੈ ਕਿ ਕਬੀਰ ਮੰਗ ਲਵੇ ਜੋ ਕੁਝ ਮੰਗਣਾ ਚਾਹੁੰਦਾ ਹੈ। ਤੁਸਾਂ ਕੋਲ ਧਰਤੀ ਹੈ, ਦੌਲਤ ਹੈ, ਸੋਨਾ ਚਾਂਦੀ ਹੈ, ਪਰ ਜਦੋਂ ਅਸੀਂ ਧਿਆਨ ਕਰਕੇ ਤੱਕਦੇ ਹਾਂ ਤਾਂ ਨਜ਼ਰ ਪੈਂਦਾ ਹੈ ਕਿ ਇਹ ਮਾਇਆ ਹੈ ਜੋ ਥਿਰ ਨਹੀਂ ਰਹਿਣੀ, ਨਾ ਰਾਜ ਥਿਰ ਰਹਿਣਾ ਹੈ ਤੇ ਨਾ ਦੌਲਤ। ਧਰਤੀ ਤੇ ਕਈ ਆਏ ਕਈ ਗਏ, ਤੁਸਾਂ ਦਾ ਦਾਵਾ ਵੀ ਕੂੜਦਾ ਹੈ, ਕੀ ਪਤਾ ਕਿੰਨਾ ਚਿਰ ਰਹਿਣਾ ਹੈ। ਹੋਰ ਕੋਈ ਬਲਵਾਨ ਰਾਜਾ ਜਾਂ ਬਾਦਸ਼ਾਹ ਆ ਜਾਵੇ, ਉਹ ਤੁਸਾਂ ਨੂੰ ਧਰ ਕੇ ਅੱਗੇ ਲੈ ਜਾਏ। ਇਉਂ ਬਾਦਸ਼ਾਹ ਸਿਕੰਦਰ ਲੋਧੀ ਨੂੰ ਉਪਦੇਸ਼ ਕਰਦੇ ਹੋਏ ਉਦਾਹਰਣ ਦਿੰਦੇ ਹਨ ਕਿ ਹੇ ਬਾਦਸ਼ਾਹ, ਦੁਨੀਆਂ ਦੇ ਵਿੱਚ ਲੰਕਾ ਦਾ ਪਾਤਸ਼ਾਹ ਹੋਇਆ ਹੈ ਰਾਵਣ। ਉਸਦੀ ਲੰਕਾ ਤੇ ਐਡਾ ਵੱਡਾ ਕਿਲਾ ਸੀ ਕਿ ਉਸਦੇ ਚੌਗਿਰਦੇ ਸਮੁੰਦਰ ਵਰਗੀ ਖਾਈ ਭਾਵ ਕੇ ਖਾਲ ਪੁੱਟੀ ਹੋਈ ਸੀ, ਭਾਵ ਉਸ ਨੂੰ ਕੋਈ ਜਿੱਤ ਨਹੀਂ ਸੀ ਸਕਦਾ। ਪਰ ਉਸ ਰਾਵਣ ਦੇ ਘਰ ਦਾ ਅੱਜ ਕੋਈ ਪਤਾ ਨਹੀਂ ਲੱਗਦਾ। ਕੀ ਮੰਗਾ, ਕੁਝ ਰਹਿਣ ਵਾਲਾ ਨਜ਼ਰ ਨਹੀਂ ਆਉਂਦਾ। ਦੇਖਦਿਆਂ ਦੇਖਦਿਆਂ ਸਭ ਕੁਝ ਤੁਰਿਆ ਜਾ ਰਿਹਾ ਹੈ, ਸਭ ਤੁਰੇ ਜਾ ਰਹੇ ਹਨ। ਉਸ ਰਾਵਣ ਦੇ ਜਿਸ ਦੀ ਮੈਂ ਗੱਲ ਕੀਤੀ ਹੈ, ਇਕ ਲੱਖ ਪੁੱਤਰ ਸਨ ਤੇ ਸਵਾ ਲੱਖ ਧੀਆਂ ਸਨ, ਪਰ ਜਦੋਂ ਸ੍ਰੀ ਰਾਮ ਚੰਦਰ ਨਾਲ ਯੁੱਧ ਹੋਇਆ ਤਾਂ ਉਸਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਾ ਰਿਹਾ। ਤੁਸੀਂ ਤਾਂ ਬਾਦਸ਼ਾਹ ਅਜੇ ਛੋਟੇ ਹੋ, ਉਸ ਰਾਵਣ ਨੇ ਤਪੱਸਿਆ ਦੇ ਬਲ ਦੇ ਨਾਲ ਐਸੀ ਸ਼ਕਤੀ ਪ੍ਰਾਪਤ ਕੀਤੀ ਸੀ ਕਿ ਚੰਦ ਤੇ ਸੂਰਜ ਉਸਦੀ ਰਸੋਈ ਪਕਾਉਂਦੇ ਸਨ, ਅੱਗ ਕੱਪੜੇ ਧੋਂਦੀ ਸੀ, ਭਾਵ ਕੁਦਰਤੀ ਸ਼ਕਤੀਆਂ ਵੀ ਉਸਦੇ ਆਖੇ ਲੱਗਦੀਆਂ ਸਨ। ਦੇਖੋ ਜਦੋਂ ਐਸੇ ਲੋਕ ਨਹੀਂ ਰਹੇ ਤਾਂ ਹੋਰ ਕੀ ਰਹਿ ਜਾਣਾ ਹੈ। ਐਵੇਂ ਹੰਕਾਰ ਕਰਨਾ, ਰਾਮ ਭਗਤਾਂ ਨੂੰ ਦੁੱਖ ਦੇਣਾ, ਇਹ ਤਾਂ ਪਾਤਸ਼ਾਹਾਂ ਨੂੰ ਸੋਭਾ ਨਹੀਂ ਦਿੰਦਾ। ਜੀਵਨ ਦੀ ਸਚਾਈ ਦੀ ਲੋੜ ਹੈ, ਇਸ ਵਾਸਤੇ ਹਰ ਇੱਕ ਨੂੰ ਸੁਣ ਕੇ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਕੂੜ ਹੈ। ਕੂੜ ਚਮਤਕਾਰ ਜ਼ਰੂਰ ਦਿਖਾਉਂਦਾ ਹੈ, ਪਰ ਅੰਤ ਖੇ ਦੀ ਖੇ ਹੈ। ਕੀ ਪਤਾ ਕਿਸ ਸ਼ੁਭ ਕਰਮ ਕਾਰਨ ਆਪ ਨੂੰ ਰਾਜ ਮਿਲਿਆ ਹੈ। ਅੱਗੇ ਸ਼ੁਭ ਕਰਮ ਕਰੋ ਤਾਂ ਕਿ ਕਿਸੇ ਲੇਖੇ ਜੀਵਨ ਪਵੇ, ਧਰਮ ਦਾ ਰਾਜ ਹੋਏ। ਧਰਮ ਹੀ ਤਾਂ ਮਨੁੱਖ ਜੀਵਨ ਦਾ ਨਿਸ਼ਾਨਾ ਹੈ। ਐਸੇ ਉਪਦੇਸ਼ ਸੁਣ ਕੇ ਬਾਦਸ਼ਾਹ ਸਿਕੰਦਰ ਲੋਧੀ ਨੂੰ ਕੁਝ ਹੋਸ਼ ਆਈ, ਗਿਆਨ ਹੋਇਆ ਤੇ ਕਬੀਰ ਜੀ ਦਾ ਸਤਿਕਾਰ ਕਰਦਾ ਹੋਇਆ ਕਾਂਸ਼ੀ ਤੋਂ ਚਲਾ ਗਿਆ। ਕਬੀਰ ਜੀ ਦੇ ਜਸ ਦਾ ਡੰਕਾ ਸਾਰੇ ਵੱਜ ਗਿਆ, ਹਰ ਪਾਸੇ ਸੋਭਾ ਹੋਣ ਲੱਗੀ, ਰਾਮ ਧੁਨ ਗਾਈ ਜਾਣ ਲੱਗੀ। ਕਬੀਰ ਜੀ ਦਾ ਜਸ ਕਾਂਸ਼ੀ ਸ਼ਹਿਰ ਦੇ ਘਰ ਘਰ ਦੇ ਵਿੱਚ ਅੱਪੜ ਗਿਆ। ਅਨੇਕਾਂ ਗੁਰਮੁਖ ਸੰਤ ਫਕੀਰ ਤੇ ਕਈ ਯਾਤਰੂ ਦਰਸ਼ਨ ਕਰਨ ਆ ਜਾਂਦੇ। ਕਬੀਰ ਜੀ ਕਈ ਵਾਰ ਗੰਗਾ ਕਿਨਾਰੇ ਬੈਠ ਕੇ ਕਥਾ ਉਪਦੇਸ਼ ਦੇ ਬਚਨ ਬਿਲਾਸ ਕਰਦੇ ਰਹਿੰਦੇ ਤੇ ਕਈ ਵਾਰ ਕੋਈ ਨਾ ਕੋਈ ਜਗਿਆਸੂ ਸਵਾਲ ਕਰ ਦਿੰਦਾ ਤੇ ਉਸਦੇ ਬਚਨ ਬਿਲਾਸ ਸ਼ੁਰੂ ਹੋ ਜਾਂਦੇ। ਇਕ ਵਾਰ ਕਬੀਰ ਦੇ ਕੋਲ ਇਕ ਸਾਧੂ ਨੂੰ ਲਿਆਏ ਜਿਸ ਨੇ ਕਿਸੇ ਦੀ ਗੱਠੜੀ ਚੁੱਕੀ ਹੋਈ ਸੀ, ਉਸ ਵਿਚ ਕੀਮਤੀ ਮਾਲ ਸੀ। ਸਾਧੂ ਨੂੰ ਫੜ ਕੇ ਲਿਆਉਣ ਵਾਲਿਆਂ ਨੇ ਬੜਾ ਰੌਲਾ ਪਾਇਆ, ਸਾਧੂ ਨੂੰ ਮਾਰ ਦੇਣ ਤੇ ਤੁਲੇ ਕਿ ਇਸ ਨੇ ਭੇਖ ਨੂੰ ਲਾਜ ਲਾਈ ਹੈ, ਇਸ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਕਬੀਰ ਜੀ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਆਖਿਆ ਤੇ ਉਸ ਸਾਧੂ ਨੂੰ ਬਿਠਾ ਕੇ ਧੀਰੇ ਦੇ ਨਾਲ ਕਬੀਰ ਜੀ ਨੇ ਪੁੱਛਿਆ। ਕਬੀਰ ਜੀ ਕਹਿੰਦੇ ਨੇ, ਕਿਉਂ ਭਾਈ ਪੁਰਖਾ, ਇਹ ਚੀਜ਼ਾਂ ਤੂੰ ਚੁੱਕੀਆਂ ਹਨ? ਅੱਗੋਂ ਸਾਧੂ ਕਹਿੰਦਾ, ਹਾਂ ਜੀ ਮੈਂ ਚੁੱਕੀ ਸੀ ਗੱਠੜੀ। ਕਬੀਰ ਜੀ ਕਹਿੰਦੇ ਨੇ, ਕਿਉਂ ਚੁੱਕੀ, ਕੀ ਲੋੜ ਸੀ ਕਿਸੇ ਦੀ ਵਸਤੂ ਦੀ? ਅੱਗੋਂ ਸਾਧੂ ਕਹਿੰਦਾ, ਨਹੀਂ ਜੀ ਲੋੜ ਤਾਂ ਕੋਈ ਨਹੀਂ ਸੀ। ਕਬੀਰ ਜੀ ਕਹਿੰਦੇ ਨੇ, ਫਿਰ ਕੀ ਕਾਰਨ ਸੀ ਇਸ ਗੱਠੜੀ ਦੇ ਚੁੱਕਣ ਦਾ? ਅੱਗੋਂ ਸਾਧੂ ਬੋਲਿਆ, ਮਹਾਰਾਜ ਇਸ ਦੇ ਵਿਚ ਸਵਰਨ ਦੀ ਵਸਤੂ ਸੀ ਤੇ ਕੁਝ ਸੋਨੇ ਦੀਆਂ ਮੋਹਰਾਂ ਸਨ। ਉਸ ਸਵਰਨ ਨੇ ਮਨ ਦੇ ਵਿਚ ਲਾਲਚ ਲੈ ਆਂਦਾ, ਅਨੇਕਾਂ ਯਤਨ ਕਰਨ ਤੇ ਵੀ ਮਹਾਰਾਜ ਮਾਇਆ ਪਿੱਛਾ ਨਹੀਂ ਛੱਡਦੀ। ਘਰ ਦਾ ਤਿਆਗ ਕੀਤਾ, ਇਸਤਰੀ ਛੱਡੀ, ਪਰ ਐਸਾ ਹੋ ਜਾਂਦਾ ਹੈ। ਕਦੀ ਸੋਨਾ ਮਨ ਨੂੰ ਖਿੱਚਦਾ ਹੈ, ਕਦੀ ਰੂਪ ਤੇ ਕਦੀ ਜਸ, ਸਮਝ ਨਹੀਂ ਲੱਗਦੀ। ਲਾਲਚ ਨਿਰਾਦਰੀ ਵੀ ਬਹੁਤ ਕਰਾਉਂਦਾ ਹੈ, ਫਿਰ ਵੀ ਮਨ ਅਮੋੜ ਗਲਤੀ ਕਰਦਾ ਹੈ, ਕੁਝ ਸਮਝਦਾ ਨਹੀਂ। ਇਹ ਸੁਣ ਕੇ ਕਬੀਰ ਜੀ ਦੀ ਸੁਰਤ ਪ੍ਰਭੂ ਚਰਨਾਂ ਦੇ ਨਾਲ ਜੁੜ ਗਈ। ਉਹਨਾਂ ਨੇ ਉਸ ਸਾਧੂ ਦੇ ਕੋਲ ਬੈਠਿਆਂ ਹੀ ਬਾਣੀ ਉਚਾਰੀ, ਭਾਵ ਕੇ ਸਾਧੂ ਨੂੰ ਉਪਦੇਸ਼ ਕਰਨ ਦੇ ਵਾਸਤੇ। ਫਿਰ ਕਬੀਰ ਜੀ ਨੇ ਆਸਾ ਰਾਗ ਦੇ ਵਿਚ ਇੱਕ ਸ਼ਬਦ ਉਚਾਰਿਆ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰਾਖਿਆ, ਬਹੁਰ ਲਾਗੀ ਮਾਇਆ, ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਪੂਰਵ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ, ਰਹਾਉ ਬਾਰਕ ਤੇ ਬਿਰਧ ਪਾਇਆ, ਹੋਣਾ ਸੋ ਹੋਇਆ, ਜਾ ਜਮ ਆਏ ਝੋਟ ਪਕੜੈ, ਤਬ ਹੈ ਕਾਹੇ ਰੋਇਆ, ਜੀਵਨੈ ਕੀ ਆਸ ਕਰੈ, ਜਮ ਨਿਹਾਰੈ ਸਾਸਾ, ਬਾਜੀਗਰ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਹੇ ਸਾਧੂ ਤੇ ਦੂਸਰੇ ਸ਼ਰਧਾਲੂ ਜਨੋ, ਇਹੋ ਤਾਂ ਮਨੁੱਖ ਵਾਸਤੇ ਜੀਵਨ ਸੰਘਰਸ਼ ਹੈ ਕਿ ਈਸ਼ਵਰ ਨੇ ਜਦੋਂ ਸਰੀਰ ਬਣਾਇਆ, ਮਾਤਾ ਦੇ ਗਰਭ ਅਗਨ ਕੁੰਡ ਵਿਚ ਰੱਖਿਆ, ਤਾਂ 10 ਮਹੀਨੇ ਪਿੱਛੋਂ ਜਨਮ ਲੈਣ ਦੇ ਨਾਲ ਹੀ ਮਾਇਆ ਦਾ ਪਰਛਾਵਾਂ ਪਾ ਦਿੱਤਾ। ਮਾਇਆ ਪਰਛਾਵਾਂ ਬਣ ਕੇ ਐਸੀ ਮਗਰ ਲੱਗੀ ਹੈ ਕਿ ਜੀਵ ਨੂੰ ਦਿਸਦੀ ਨਹੀਂ, ਬਸ ਅੰਦਰੋਂ ਅੰਦਰ ਆਖੀ ਜਾਂਦੀ ਹੈ, ਇਹ ਮੇਰਾ, ਇਹ ਮੈਂ, ਮੇਰੀ, ਮੈਂ ਵੱਡਾ। ਇਸ ਮਾਇਆ ਤੋਂ ਬਚਣ ਵਾਸਤੇ ਦੂਸਰਾ ਪੱਖ ਹੈ ਪਰਮੇਸ਼ਰ ਦਾ ਨਾਮ ਲੈਣਾ, ਉਸ ਦਾ ਸਿਮਰਨ ਕਰਕੇ ਮਾਇਆ ਕੋਲੋਂ ਬਚਣਾ। ਪਰ ਮਨੁੱਖ ਨੂੰ ਮਾਇਆ ਦੇ ਪਦਾਰਥ ਇੰਨੇ ਸਵਾਦੀ ਲੱਗਦੇ ਹਨ ਕਿ ਉਹ ਕੀਮਤੀ ਜੀਵਨ ਨੂੰ ਗਵਾ ਬੈਠਦਾ ਹੈ। ਪਿਛਲੇ ਜਨਮ ਵਿਚ ਕੀਤੇ ਕਰਮ ਦੇ ਨਾਲ ਜੋ ਨਾਮ ਦਾ ਬੀਜਣਾ ਹੈ ਉਹ ਨਹੀਂ ਬੀਜਦਾ, ਅਥਵਾ ਚੰਗੇ ਕਰਮ ਨਹੀਂ ਕਰਦਾ। ਇਹ ਸਮਝ ਕਰਨੀ ਚਾਹੀਦੀ ਹੈ ਕਿ ਬੁਢੇਪੇ ਵਿਚ ਜਦੋਂ ਕਾਲ ਜਾਂ ਜਮਾਂ ਨੇ ਸਿਰੋਂ ਫੜਿਆ ਤਾਂ ਕੀ ਉੱਤਰ ਦੇਵੇਗਾ, ਫਿਰ ਰੋਵੇਗਾ ਪਰ ਰੋਣ ਨਾਲ ਬਣਦਾ ਕੁਝ ਨਹੀਂ, ਤਰਲੇ ਲਵੇਗਾ ਪਰ ਕਿਸੇ ਨੇ ਤਰਸ ਨਹੀਂ ਕਰਨਾ। ਉਸ ਵੇਲੇ ਆਸਾ ਤਾਂ ਜੀਵਨ ਦੀ ਹੋਏਗੀ ਪਰ ਜਮ ਤਾਂ ਸਾਹ ਰੋਕ ਲੈਣਗੇ। ਹੇ ਭਾਈ ਇਹ ਸਮਝ ਲਵੋ, ਇਹ ਸੰਸਾਰ ਤਾਂ ਬਾਜੀਗਰ ਦੀ ਖੇਡ ਵਾਂਗ ਹੈ, ਚਾਹੀਦਾ ਹੈ ਕਿ ਨਾਮ ਸਿਮਰਨ ਕਰਕੇ ਪਾਸਾ ਬਦਲ ਦਿੱਤਾ ਜਾਏ। ਇਹ ਚੋਰੀ ਯਾਰੀ ਸਭ ਮਾਇਆ ਦੇ ਖੇਲੇ ਹਨ, ਇਸ ਤੋਂ ਬਚਣਾ ਚਾਹੀਦਾ ਹੈ। ਕਬੀਰ ਜੀ ਨੇ ਇਸ ਸ਼ਬਦ ਦੇ ਨਾਲ ਉਹ ਸਾਧੂ ਨੂੰ ਸਿੱਖਿਆ ਦੇਣ ਦਾ ਯਤਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਅਗਲੀ ਕਬੀਰ ਜੀ ਦੀ ਸਾਖੀ ਵਾਪਰੇਗੀ, ਜਿਸ ਤਰ੍ਹਾਂ ਕਿ ਗਿਆਨੀ ਨਾਰਾਇਣ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿਚ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।